जगत गुरु वह प्रगट मर्द अगमड़ा वरियाम अकेला वाहो वाहो गोविंद सिंह आपे गुर चेला। ऐसे महान सतगुरु धन धन श्री गुरु गोबिंद सिंह साहब जी का पवित्र इतिहास आप जी सरवण कर रहे। मंडी का राजा राजा सुध सैन कलगीधर दे चरणा च हाजिर होया है। इन्हें बेनती की महाराज जी कृपा करके मेरे कमेलां विच घर विच आप जी चरण पाओ। इहदी बेनती प्रवान करके सतगुरु जी मंडी आए हन। दरिया दे उरले पासे शाम दे समय सतगुरां ने डेरा कीता है। एक हांडी घड़ा सतगुरु सचे पातशाह ने दरिया विच रखवा के सिंघां नूं हुक्म कीता कि निशाना लाओ बंदूक दी गोली दा। निशाना लाया सिंघां ने बेअंत गोलियां चलाईयां पर उस घड़े नूं जा के नहीं वजियां। राजे सुध सैन नूं कहा हुण तूं गोली चला। जदों इन्हें गोली चलाई इहदी गोली दे नाल ओह घड़ा सिद्धे तों मूधा हो गया। महाराज जी ने आख्या राजा मंग तेनू की चाहिदा है। इन्हें आख्या महाराज तुहाडा दिता होया पहले ही सब कुछ है, जो चाहिदा सी तुसी पहले ही बख्श दिता। महाराज जी कहिंदे हुण कुछ तां मंग, असी टुट्ठे आ तेरे ते। कहिंदा महाराज मेरियां पुश्तां विच राज बणिया रहे। तो कलगीधर पातशाह जी महाराज जी ने कृपा कीती, आख्या राज तेरियां पुश्तां विच बणिया रहेगा। जिहड़ा तेरे राज भाग नूं खोण दा यतन करेगा ओहदा घर इस हांडी वांगू मूधा हो जाएगा, ओहदा घर मूधा हो जाएगा, उल्ट हो जाएगा। सतगुरु सचे पातशाह जी महाराज जी दे वचना नाल इहदियां कई पुश्तां दे विच राज भाग बनिया रहा। मंडी कुछ समा रह के उत्थे सतगुरां ने एक किले की रचना भी कराई और किले का नाम गोबिंदगढ़ रखी। उस किले विच कुछ समा ठहर के महाराज जी वापस श्री आनंदपुर साहब नूं चले हन और रस्ते विच अनेकां नगरां नूं अनेकां थावां नूं सतगुरु सचे पातशाह जी महाराज जी पवित्र करदे आए ने। अनेकां नगरां दे विच सतगुरां ने चरण पाए हन और जिवें श्री आनंदपुर साहब पहुंच रहे ने, आओ मन विरतियां एकाग्र करके सतगुरु कलगीधर पातशाह जी महाराज जी दा पवित्र पावन इतिहास सरवण करिए। गुरु चरणा दा ध्यान अपने हिरदयां च धारण करदे होया आप दे जीवन ते रसना दे कल्याण नमे ताखीए जी। सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा क्रम क्रम पंथ उलंघ कर श्री आनंदपुर आए।
क्रम क्रम करके पेंडा लंघदिया होया मंडी तो चल के सतगुरु जी रस्ते विच अनेकां थावां नूं नगरां नूं पवित्र करदे होया चल के अपनी पवित्र नगरी खालसे पंथ दी जन्म भूमि श्री आनंदपुर साहब चल के आए हन।
करियो बात श्री सतगुरु संगत आवे जाए।
श्री आनंदपुर साहब आके सतगुरां ने निवास कीता है। बेअंत संगतां सतगुरु जी दे दर्शनां नूं आउंदियां हन और दर्शन करके बेअंत सिख सतगुरां दे कोलों विदा लै के सतगुरां दा सुजस करदिआं महिमा करदिआं अपणिआं नगरां नूं घरां नूं वापस मुड़दे हन।
जो पए अनके अकोरन को अर पावै मनोकामना प्रभ ते पावै।
अनेकां प्रकार दीआं पिटावां वस्तुआं लै के आउंदे ने सिख सतगुरां दे चरणां विच ओह पिटावां अर्पण करदे हन और जथा शक्त पिटावां गुरु चरणा च अर्पण करके जो जो मनोकामना धार के आउंदे ने जो जो इच्छा करके आउंदे ने ਉਹ ਮਨੋਕਾਮਨਾ ਸਤਿਗੁਰਾਂ ਦੇ ਚਰਨਾਂ ਵਿੱਚੋਂ ਪੂਰਨ ਹੁੰਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਤਨੇ ਵੀ ਗੁਰਸਿੱਖ ਆਉਂਦੇ ਨੇ ਜੋ ਜੋ ਕਾਮਨਾ ਧਾਰ ਕੇ ਆਉਂਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਿਨਾਂ ਸਿੱਖਾਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਦੇਗ ਨਿਤਾ ਪ੍ਰਤਨ ਖੁੱਟਤ ਨਾਏ।
ਸਤਿਗੁਰਾਂ ਦਾ ਲੰਗਰ ਖੁੱਲਾ ਵਰਤਦਾ ਹੈ, ਹਰ ਵੇਲੇ ਮਹਾਰਾਜ ਜੀ ਦਾ ਲੰਗਰ ਲੰਗਰਾਂ ਵਿੱਚ ਚੱਲਦਾ ਰਹਿੰਦਾ ਹੈ ਔਰ ਇਤਨਾ ਖੁੱਲਾ ਲੰਗਰ ਚੱਲਦਾ ਵੀ ਉਹਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ। ਗੁਰੂ ਕਾ ਲੰਗਰ ਕਦੇ ਘਟਦਾ ਨਹੀਂ, ਨਿਖੁੱਟਦਾ ਨਹੀਂ। ਹਜ਼ਾਰਾਂ ਬੰਦੇ ਆ ਕੇ ਸਤਿਗੁਰਾਂ ਦੇ ਲੰਗਰ ਵਿੱਚ ਲੰਗਰ ਛਕਦੇ ਨੇ। ਖਾਲਸਾ ਜੀ, ਇਹ ਗੁਰੂ ਘਰ ਦਾ ਕਰਮ ਪ੍ਰਚਾਰ ਹੈ। ਇਸ ਕਰਮ ਪ੍ਰਚਾਰ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਹੈ। ਜਦੋਂ ਚੂੜਕਾਣੇ ਦੀ ਮੰਡੀ ਚ ਮੇਰੇ ਗੁਰਦੇਵ ਨੇ 20 ਰੁਪਿਆਂ ਦਾ ਲੰਗਰ ਲਾਇਆ, ਇਹ ਪ੍ਰਥਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਰੰਭ ਕੀਤੀ। ਕਹਿਣ ਤੋਂ ਭਾਵ ਕਿ ਕਰਮ ਪ੍ਰਚਾਰ ਹੈ। ਕਰਮ ਪ੍ਰਚਾਰ ਦੀ ਲੋੜ ਧਰਮ ਪ੍ਰਚਾਰ ਨਾਲੋਂ ਜ਼ਿਆਦਾ ਹੈ। ਅੱਜ ਧਰਮ ਪ੍ਰਚਾਰ ਤਾਂ ਬਹੁਤ ਹੈ, ਪਰ ਕਰਮ ਪ੍ਰਚਾਰ ਦੀ ਕਮੀ ਹੋ ਰਹੀ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੰਗਰਾਂ ਵਿੱਚ ਤੋਟ ਨਹੀਂ ਆਉਂਦੀ, ਗੁਰੂ ਕੇ ਲੰਗਰ ਨਿਖੁੱਟਦੇ ਨਹੀਂ। ਇਤਨਾ ਖੁੱਲਾ ਲੰਗਰ ਸਤਿਗੁਰਾਂ ਦਾ ਵਰਤਦਾ ਹੈ।
ਮਿਲੇ ਸਿੱਖ ਗਨ ਖਾਲਸ ਮਾਏ,
ਬੇਅੰਤ ਸਿੱਖ ਆ ਕੇ ਸਤਿਗੁਰਾਂ ਦੇ ਖਾਲਸੇ ਵਿੱਚ ਮਿਲ ਰਹੇ ਨੇ, ਆ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋ ਕੇ ਖਾਲਸੇ ਪੰਥ ਵਿੱਚ ਸ਼ਾਮਿਲ ਹੋ ਰਹੇ ਨੇ, ਖਾਲਸੇ ਪੰਥ ਵਿੱਚ ਭਰਤੀ ਹੋ ਰਹੇ ਨੇ।
ਖੰਡੇ ਕੀ ਪਾਲ ਕੋ ਧਾਰਾ,
ਭਰਤੀ ਹੁੰਦੇ ਨੇ ਖਾਲਸੇ ਪੰਥ ਦੀ ਫੌਜ ਵਿੱਚ, ਖੰਡੇ ਦੀ ਪੌਲ ਛੱਕ ਕੇ, ਖੰਡੇ ਬਾਟੇ ਦੀ ਪੌਲ ਛੱਕ ਕੇ ਸਤਿਗੁਰਾਂ ਦੇ ਖਾਲਸੇ ਵਿੱਚ ਆ ਕੇ ਬਹੁਤ ਸਾਰੇ ਸਿੱਖ ਭਰਤੀ ਹੋ ਰਹੇ ਹਨ।
ਸ਼ਸਤਰ ਕੋ ਅਭਿਆਸ ਵਿਚਾਰੈ,
ਔਰ ਜਿਹੜੇ ਸ਼ਸਤਰਧਾਰੀ ਸਿੰਘ ਨੇ ਖਾਲਸੇ ਦੇ ਵਿੱਚ ਆ ਕੇ ਖੰਡੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੁੰਦੇ ਨੇ, ਉਹ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰ ਕਰਦੇ ਨੇ। ਸਿੰਘ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਗੁਰਬਾਣੀ ਕੋ ਪੜੈ ਪੜਾਵੈ,
ਔਰ ਗੁਰੂ ਕੇ ਸਿੱਖ ਗੁਰਬਾਣੀ ਨੂੰ ਪੜ੍ਹਦੇ ਨੇ ਔਰ ਪੜਾਉਂਦੇ ਵੀ ਨੇ, ਆਪ ਵੀ ਪੜ੍ਹਦੇ ਨੇ ਤੇ ਅੱਗੇ ਵੀ ਪੜਾਉਂਦੇ ਨੇ। ਖਾਲਸਾ ਜੀ, ਬੜਾ ਵੱਡਾ ਪੁੰਨ ਹੈ ਕਿਸੇ ਗੁਰਸਿੱਖ ਨੂੰ ਬਾਣੀ ਪੜ੍ਹਨੀ ਸਿਖਾ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ, ਉਹ ਕਹਿੰਦੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੋ, ਤੈਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਜੇ ਕਿਸੇ ਗੁਰੂ ਕੇ ਸਿੱਖ ਨੂੰ ਕਿਤੇ ਗੁਰਬਾਣੀ ਦਾ ਇੱਕ ਸ਼ਬਦ ਵੀ ਪੜ੍ਹਨਾ ਸਿਖਾ ਦਿਓ, 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦਾ ਜਿੰਨਾ ਫਲ ਹੈ ਪੁੰਨ ਹੈ, ਇੰਨਾ ਫਲ ਇੰਨਾ ਪੁੰਨ ਪ੍ਰਾਪਤ ਹੋ ਜਾਂਦਾ ਕਿਸੇ ਸਿੱਖ ਨੂੰ ਜੇ ਕਿਤੇ ਇੱਕ ਸ਼ਬਦ ਪੜ੍ਹਨਾ ਵੀ ਸਿਖਾ ਦੇਈਏ। ਤੋ ਗੁਰੂ ਕੇ ਸਿੱਖ ਜਿੱਥੇ ਆਪ ਬਾਣੀ ਪੜ੍ਹਦੇ ਨੇ, ਉੱਥੇ ਨਾਲ ਆਪਣੇ ਜਿਹੜੇ ਹੋਰ ਸਿੱਖ ਭਰਤੀ ਹੁੰਦੇ ਨੇ, ਨਵੇਂ ਸਿੱਖ ਭਰਤੀ ਹੁੰਦੇ ਨੇ, ਉਹਨਾਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ। ਖਾਲਸਾ ਜੀ, ਬਾਣੀ ਦੀ ਸੰਥਿਆ ਦੇਣ ਦਾ ਬੜਾ ਵੱਡਾ ਪੁੰਨ ਹੈ। ਪੁਰਾਣੇ ਸਮਿਆਂ ਵਿੱਚ ਜਿਤਨੇ ਵੀ ਨਗਰਾਂ ਪਿੰਡਾਂ ਗ੍ਰਾਮਾਂ ਸ਼ਹਿਰਾਂ ਵਿੱਚ ਗੁਰਦੁਆਰੇ ਹੁੰਦੇ ਸਨ, ਉਹਨਾਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਇਤਨੇ ਉੱਦਮੀ ਹੁੰਦੇ ਸਨ, ਹਿੰਮਤੀ ਹੁੰਦੇ ਸਨ ਕਿ ਉਹ ਆਪਣੇ ਇਲਾਕੇ ਦੇ ਆਪਣੇ ਨਗਰ ਦੇ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰਦੇ ਸਨ ਤੇ ਹਰ ਨਗਰ ਦੇ ਵਿੱਚ ਹਰ ਗ੍ਰਾਮ ਦੇ ਵਿੱਚ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ ਚੱਲਦਾ ਸੀ। ਪਰ ਹੁਣ ਸਾਡੇ ਗ੍ਰੰਥੀ ਸਿੰਘ ਵੀ ਅਵੇਸਲੇ ਢਿੱਲੇ ਹੋ ਗਏ। ਇੱਥੋਂ ਕਹਿ ਲਈਏ ਵੀ ਗ੍ਰੰਥੀ ਸਿੰਘਾਂ ਨੇ ਆਪ ਵੀ ਤਕਰੀਬਨ ਸੰਥਿਆ ਨਹੀਂ ਕੀਤੀ ਹੁੰਦੀ। ਹੁਣ ਇਹੋ ਜਿਹਾ ਆਲਮ ਹੋ ਚੁੱਕਾ ਹੈ ਕਿ ਗ੍ਰੰਥੀ ਸਿੰਘਾਂ ਦੀ ਆਪਣੀ ਸੰਥਿਆ ਵੀ ਨਹੀਂ ਹੁੰਦੀ, ਕੇਵਲ ਇੱਧਰ ਉੱਧਰੋਂ ਪੜ੍ਹ ਕੇ ਥੋੜ੍ਹਾ ਬਹੁਤ ਜਾ ਕੇ ਪਾਠ ਕਰਨ ਲੱਗ ਪੈਂਦੇ, ਕਹਿੰਦੇ ਅਸੀਂ ਗ੍ਰੰਥੀ ਬਣ ਗਏ, ਪਾਠੀ ਬਣ ਗਏ। ਤੋ ਇਸ ਪ੍ਰਕਾਰ ਨਾਲ ਸੰਥਿਆ ਉਹਨਾਂ ਦੀ ਵੀ ਨਹੀਂ ਰਹੀ, ਇਸ ਕਰਕੇ ਉਹ ਅੱਗੇ ਵੀ ਕਰਾਉਣ ਦੀ, ਜੇ ਕੋਈ ਸੰਪਰਦਾਇ ਵਿੱਚ ਕਿਸੇ ਜਥੇਬੰਦੀ ਵਿੱਚ ਰਹਿ ਕੇ ਕਿਸੇ ਨੇ ਸੰਥਿਆ ਕੀਤੀ ਹੋਵੇ ਉਹਨੂੰ ਸ਼ੌਂਕ ਵੀ ਹੁੰਦਾ ਵੀ ਮੈਂ ਪੜ੍ਹਿਆ ਤੇ ਅੱਗੇ ਵੀ ਪੜ੍ਹਾਵਾਂ। ਤੋ ਇਹ ਵੀ ਬਹੁਤ ਵੱਡੀ ਕਮੀ ਹੈ। ਪੁਰਾਣੇ ਸਿੰਘਾਂ ਦੇ ਅੰਦਰ ਇਹ ਬੜੀ ਵੱਡੀ ਖਾਸੀਅਤ ਸੀ, ਉਹ ਆਪ ਵੀ ਪੜ੍ਹਦੇ ਨੇ ਬਾਣੀ ਤੇ ਜਿਹੜਾ ਕੋਈ ਨਵਾਂ ਸਿੱਖ ਭਰਤੀ ਹੁੰਦਾ ਉਹਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ, ਉਹਨੂੰ ਨਾਲ ਹੋ ਕੇ ਬਾਣੀ ਪੜ੍ਹਾਉਂਦੇ ਹਨ। ਹਾਂਜੀ,
ਗੁਰ ਜਸ ਕੋ ਨਿਤ ਸੁਣੈ ਸੁਣਾਵੈ,
ਸਤਿਗੁਰਾਂ ਦਾ ਜਿਹੜਾ ਜਸ ਹੈ ਉਹਨੂੰ ਸੁਣਦੇ ਨੇ ਔਰ ਸੁਣਾਉਂਦੇ ਨੇ, ਬਸ ਦੂਜੀ ਸੰਸਾਰੀ ਗੱਲ ਕੋਈ ਨਹੀਂ ਕਰਦੇ। ਸਿੰਘ ਹਰ ਵੇਲੇ ਗੁਰਬਾਣੀ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਸਤਿਗੁਰਾਂ ਦਾ ਜਸ ਸੁਣਦੇ ਨੇ ਔਰ ਸੁਣਾਉਂਦੇ ਹਨ।
ਸਥਿਰ ਕੇਸ ਗੜ ਮੈਂ ਇੱਕ ਦਿਨ ਮੈਂ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ ਗੁਰੂ ਕਲਗੀਧਰ ਜੀ ਖਾਲਸੇ ਦੀ ਜਨਮ ਭੂਮੀ, ਖਾਲਸੇ ਦਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਹਾਰਾਜ ਜੀ ਬਿਰਾਜਮਾਨ ਸਨ। ਇੱਥੇ ਮਹਾਰਾਜ ਜੀ ਕਈ ਵਾਰ ਦੀਵਾਨ ਸਜਾਉਂਦੇ ਸੀ, ਜਦੋਂ ਬੇਅੰਤ ਸੰਗਤ ਆਉਂਦੀ ਸੀ ਦੀਵਾਨ ਇੱਥੇ ਸਜਾਉਂਦੇ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦਿਨ ਬਿਰਾਜਮਾਨ ਸਨ।
ਪ੍ਰੇਮ ਸੁਰਸ ਨਿਮਗਨ ਤੇ ਮਨ ਮੈਂ।
ਮਹਾਰਾਜ ਜੀ ਦਾ ਹਿਰਦਾ ਭਾਰੀ ਪਰਮ ਪ੍ਰੇਮ ਦੇ ਰਸ ਵਿੱਚ ਨਿਮਗਨ ਹੈ। ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਰਸ ਵਿੱਚ ਹਿਰਦਾ ਭਿੱਜਾ ਹੋਇਆ ਹੈ।
ਸੰਗਤ ਪ੍ਰਤਿਆ ਹੁਕਮ ਬਖਾਨਾ।
ਕਲਗੀਧਰ ਜੀ ਨੇ ਉਸ ਵਕਤ ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੰਘ ਬੈਠੇ ਸਨ, ਸਾਰਿਆਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਨੰਦ ਲਾਲ ਜੁਤ ਸੁਮਤ ਸੁਜਾਨਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਾਡਾ ਕਵੀ ਹੈ ਵਿਦਵਾਨ ਭਾਈ ਨੰਦ ਲਾਲ ਬੜਾ ਸਿਆਣਾ ਹੈ। ਭਾਈ ਨੰਦ ਲਾਲ ਜੀ ਬੜੇ ਸਿਆਣੇ ਨੇ, ਸੂਝਵਾਨ ਨੇ, ਸੁਮਤਵਾਨ ਬੁੱਧੀਮਾਨ ਗੁਰਮਤ ਦੇ ਧਾਰਨੀ ਹਨ।
ਜੋ ਬੂਜਨ ਚਾਹੇ ਕੁਛ ਬਾਤ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਿੰਘੋ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ, ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਜਾਂ ਕਿਸੇ ਪ੍ਰਕਾਰ ਦਾ ਕੋਈ ਸੰਸਾ ਜਾਂ ਸੰਦੇਹ ਹੋਵੇ,
ਸੋ ਇਹ ਕਹੇ ਭਲੇ ਬਖਿਆਤ,
ਤੁਸੀਂ ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ। ਮਹਾਰਾਜ ਜੀ ਸਿੰਘਾਂ ਚ ਬੈਠੇ ਸਨ। ਮਹਾਰਾਜ ਜੀ ਕਹਿੰਦੇ ਕਈ ਵਾਰੀ ਅਸੀਂ ਨਹੀਂ ਹੁੰਦੇ ਤੇ ਸਿੰਘਾਂ ਨੇ ਕੋਈ ਸਵਾਲ ਕਰਨਾ ਹੁੰਦਾ, ਕੋਈ ਸੰਸਾ ਪੁੱਛਣਾ ਹੁੰਦਾ ਤੇ ਉਹ ਵੇਖਦੇ ਰਹਿੰਦੇ ਨੇ ਕਿਹਨੂੰ ਪੁੱਛੀਏ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਨੂੰ ਪੁੱਛ ਲਿਆ ਕਰੋ। ਕਿਸੇ ਦੇ ਮਨ ਚ ਕੋਈ ਵੀ ਸੰਸਾ ਹੋਵੇ, ਕੋਈ ਵੀ ਸਵਾਲ ਹੋਵੇ, ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ। ਭਾਈ ਨੰਦ ਲਾਲ ਜੀ ਤੁਹਾਨੂੰ ਪ੍ਰਗਟ ਕਰਕੇ ਜਵਾਬ ਦੇਣਗੇ।
ਬ੍ਰਿੰਦ ਲਿਖਾਰੀ ਕਰੇ ਕਤਰ, ਨਿਤ ਬਾਣੀ ਕੋ ਲਿਖੈ ਪਵਿੱਤਰ।
ਸਤਿਗੁਰੂ ਜੀ ਨੇ ਅਨੇਕਾਂ ਲਿਖਾਰੀ ਰੱਖੇ ਹੋਏ ਨੇ ਆਪਣੇ ਕੋਲ, ਅਨੇਕਾਂ ਕਵੀ ਰੱਖੇ ਹੋਏ ਨੇ ਜਿਹੜੇ ਬਾਣੀ ਇਕੱਤਰ ਕਰਦੇ ਨੇ, ਬਾਣੀ ਇਕੱਠੀ ਕਰਦੇ। ਗੁਰੂ ਕਲਗੀਧਰ ਜੀ ਨੇ ਬਹੁਤ ਵੱਡਾ ਗ੍ਰੰਥ ਤਿਆਰ ਕਰਵਾਇਆ ਸੀ, ਕਈ ਵਿਦਵਾਨਾਂ ਦੇ ਪਾਸੋਂ ਕਈ ਗ੍ਰੰਥਾਂ ਦੇ ਮਹਾਰਾਜ ਜੀ ਨੇ ਉਲੱਥੇ ਕਰਵਾਏ, ਜਿਹੜੇ ਸੰਸਕ੍ਰਿਤ ਵਿੱਚ ਲਿਖੇ ਹੋਏ, ਫਾਰਸੀ ਵਿੱਚ ਲਿਖੇ ਹੋਏ ਗ੍ਰੰਥ ਸਨ, ਉਹਨਾਂ ਦੇ ਦੇਸ਼ ਭਾਸ਼ਾ ਵਿੱਚ, ਬ੍ਰਿਜ ਭਾਸ਼ਾ ਵਿੱਚ ਮਹਾਰਾਜ ਜੀ ਨੇ ਅਨੁਵਾਦ ਕਰਵਾਇਆ। ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਗ੍ਰੰਥ ਸੀ। ਜਦੋਂ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਤਿਗੁਰੂ ਜੀ ਜਦੋਂ ਰਸਤੇ ਚ ਜਾ ਰਹੇ ਸਨ ਤੇ ਉਹ ਗ੍ਰੰਥ ਜਿਹੜਾ ਸੀ, ਬਹੁਤ ਜ਼ਿਆਦਾ ਜਿਹਦੇ ਵਿੱਚ ਬਾਣੀ ਇਕੱਤਰ ਕੀਤੀ ਹੋਈ ਸੀ ਵਿਦਵਾਨਾਂ ਦੀ, ਉਹ ਸਰਸਾ ਨਦੀ ਦੀ ਭੇਟ ਹੋ ਗਿਆ। ਉਹ ਬੜਾ ਵੱਡਾ ਘਾਟਾ ਪਿਆ ਪੰਥ ਨੂੰ, ਪਰ ਫਿਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਬਾਣੀ ਸਾਂਭੀ ਹੋਈ ਸੀ, ਕਈ ਸਿੰਘਾਂ ਦੇ ਪਾਸ ਸੀ। ਗੁਰੂ ਕਲਗੀਧਰ ਦੀ ਬਾਣੀ ਸੀ ਜਿਹੜੀ ਅੱਜ ਵੀ ਇਕੱਤਰ ਰੂਪ ਚ ਸੰਗ੍ਰਹਿ ਰੂਪ ਵਿੱਚ ਮਿਲਦੀ ਹੈ। ਤੋ ਮਹਾਰਾਜ ਦਸਵੇਂ ਪਾਤਸ਼ਾਹ ਬਹੁਤ ਸਾਰੇ ਵਿਦਵਾਨਾਂ ਦੇ ਪਾਸੋਂ ਬਾਣੀ ਇਕੱਤਰ ਕਰਵਾਉਂਦੇ ਨੇ, ਉਹਨਾਂ ਕੋਲੋਂ ਲਿਖਾਰੀਆਂ ਕੋਲੋਂ ਆਪ ਉਚਾਰਨ ਕਰਕੇ ਬਾਣੀ ਲਿਖਵਾਉਂਦੇ ਹਨ।
ਜੇ ਪਤਸ਼ਾਹੀ ਚਾਰ ਲਿਖਾਰੇ।
ਮਹਾਰਾਜ ਜੀ ਦੇ ਜਿਹੜੇ ਖਾਸ ਲਿਖਾਰੀ ਸੀ ਉਹਨਾਂ ਵਿੱਚੋਂ ਚਾਰ ਲਿਖਾਰੀ ਮਹਾਰਾਜ ਜੀ ਦੇ ਖਾਸ ਸਨ। ਲਿਖਾਰੀ ਤਾਂ ਹੋਰ ਵੀ ਬਹੁਤ ਸਨ, ਪਰ ਜਿਹੜੇ ਚਾਰ ਲਿਖਾਰੀ ਸੀ ਉਹ ਮਹਾਰਾਜ ਜੀ ਦੇ ਬਹੁਤ ਜ਼ਿਆਦਾ ਨੇੜੇ ਤੇ ਨਿਕਟ ਵਰਤੀ ਸਨ।
ਕਵੀ ਸਕੇਲੇ ਜਿਨ ਮਤ ਭਾਰੇ।
ਬਹੁਤ ਸਾਰੇ ਕਵੀ ਵਿਦਵਾਨਾਂ ਨੇ ਜਿਹੜੀ ਬਾਣੀ ਇਕੱਠੀ ਕੀਤੀ ਹੋਈ ਸੀ ਉਹਨਾਂ ਨੂੰ ਇਹ ਚਾਰ ਲਿਖਾਰੀ ਸੋਧ ਕੇ ਭਲੀ ਪ੍ਰਕਾਰ ਨਾਲ ਸ਼ੁੱਧ ਰੂਪ ਦੇ ਵਿੱਚ ਲਿਖਿਆ ਕਰਦੇ ਸਨ।
ਕਰੈ ਕਬਿਤ ਸੁਨਾਵੈ ਗੁਰਕੋ।
ਬੜੇ ਬੜੇ ਸੋਹਣੇ ਕਬਿਤ ਬਣਾ ਕੇ ਉਹ ਕਵੀ ਬੜੇ ਬੜੇ ਸੁੰਦਰ ਛੰਦ ਰਚ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹ ਛੰਦ ਸੁਣਾਉਂਦੇ ਨੇ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਹ ਕਵਿਤ ਪੜ ਪੜ ਕੇ ਗਾ ਕੇ ਸੁਣਾਉਂਦੇ ਹਨ।
ਉਪਜਾਵੇ ਬੋ ਆਨੰਦ ਹੋਰ ਕੋ।
ਔਰ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਨੇ ਵਿਦਵਾਨਾਂ ਦੀ ਕਵਿਤਾ ਸੁਣ ਕੇ। ਜਦੋਂ ਸੋਹਣੇ ਸੋਹਣੇ ਕਵਿਤ ਕੋਈ ਸੁਣਾਉਂਦਾ, ਕੋਈ ਛੰਦ ਸੁਣਾਉਂਦਾ, ਕੋਈ ਕਿਸੇ ਪ੍ਰਕਾਰ ਦੀ ਕਵਿਤਾ ਬਣਾ ਕੇ ਲਿਆਉਂਦਾ, ਸਤਿਗੁਰਾਂ ਨੂੰ ਸੁਣਾਉਂਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਦਵਾਨਾਂ ਦੀ ਕਵੀਆਂ ਦੀ ਬਾਣੀ ਸੁਣ ਕੇ ਬਹੁਤ ਖੁਸ਼ ਹੁੰਦੇ ਹਨ, ਪ੍ਰਸੰਨ ਹੁੰਦੇ ਹਨ।
ਪ੍ਰਥਮ ਗੁਰੂ ਦੇਵੀ ਬਿਲਤਾਏ।
ਇਸ ਵੇਲੇ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਸੀ।
ਪਾਹੁਲ ਦੇ ਲਈ ਗੁਸਾਏ।
ਸਤਿਗੁਰੂ ਜੀ ਨੇ ਆਪ ਖਾਲਸੇ ਨੂੰ ਖੰਡੇ ਦੀ ਪੌਲ ਦਿੱਤੀ ਔਰ ਮੁੜ ਕੇ ਪੰਜਾਂ ਸਿੰਘਾਂ ਪਾਸੋਂ ਆਪ ਖੰਡੇ ਦੀ ਪੌਲ ਪ੍ਰਾਪਤ ਕੀਤੀ।
ਕਿਸ ਰਖਾ ਮਨ ਕੀਨ ਸਬਨ ਕੋ।
ਮਹਾਰਾਜ ਜੀ ਨੇ ਉਸ ਵੇਲੇ ਲਾਗੂ ਕਰ ਦਿੱਤਾ, ਇਹ ਜ਼ਰੂਰੀ ਨਿਯਮ ਬਣਾ ਦਿੱਤਾ ਕਿ ਜਿੰਨੇ ਵੀ ਸਿੱਖ ਨੇ ਸਾਰੇ ਕੇਸਾਧਾਰੀ ਹੋਣ। ਉਸ ਤੋਂ ਪਹਿਲਾਂ ਕਈ ਸਹਿਗਧਾਰੀ ਸਿੱਖ ਵੀ ਹੁੰਦੇ ਸੀ, ਪਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਵੀ ਜਿੰਨੇ ਸਿੰਘ ਨੇ ਭਾਈ ਸਾਰੇ ਕੇਸਾ ਧਾਰੀ ਹੋਣ, ਕੋਈ ਵੀ ਸਿੱਖ ਕੇਸ ਨਾ ਕਤਲ ਕਰਾਵੇ। ਖੰਡੇ ਦੀ ਪੌਲ ਚੁਕਾਉਣ ਤੋਂ ਬਾਅਦ ਖਾਸ ਕਰਕੇ ਮਹਾਰਾਜ ਜੀ ਨੇ ਮਰਿਆਦਾ ਲਾਗੂ ਕਰ ਦਿੱਤੀ। ਇੱਥੋਂ ਤੱਕ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਕੇਸ ਤੇ ਕੱਛ ਤੋਂ ਬਿਨਾਂ ਜਿਹੜਾ ਆਵੇਗਾ ਉਹਨੂੰ ਮੇਰੇ ਦਰਸ਼ਨ ਨਹੀਂ ਹੋਣਗੇ। ਇੱਥੋਂ ਤੱਕ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਸੀ। ਤੋ ਗੁਰਦੇਵ ਦਾ ਇਹ ਹੁਕਮ ਸਾਰੇ ਪਾਸੇ ਜਾਰੀ ਸੀ ਕਿ ਕੋਈ ਵੀ ਕੇਸਾਂ ਤੋਂ ਵਿਹੂਣਾ ਨਾ ਰਹੇ।
ਕੱਛ ਪੈਰ ਆਏ ਧਰਿਓ ਸ਼ਸਤਰਨ ਕੋ।
ਮਹਾਰਾਜ ਜੀ ਨੇ ਜਿੱਥੇ ਸਿੰਘਾਂ ਨੂੰ ਕੇਸਾ ਧਾਰੀ ਬਣਾਇਆ ਉੱਥੇ ਤੇੜ ਕਛਹਿਰਾ ਧਾਰਨ ਕਰਵਾਇਆ। ਉਸ ਤੋਂ ਪਹਿਲਾਂ ਲੋਕ ਧੋਤੀਆਂ ਆਦਿਕ ਹੋਰ ਕਈ ਪ੍ਰਕਾਰ ਦੇ ਜਿਹੜੇ ਵਸਤਰ ਨੇ ਉਹ ਪਹਿਨਿਆ ਕਰਦੇ ਸਨ, ਪਰ ਮਹਾਰਾਜ ਜੀ ਨੇ ਖਾਲਸੇ ਨੂੰ ਤੇੜ ਕਛਹਿਰਾ ਜਿਹੜਾ ਜੱਤ ਦੀ ਨਿਸ਼ਾਨੀ ਹੈ, ਖਾਲਸਾ ਜੀ ਇਹ ਜਿਹੜਾ ਕਛਹਿਰਾ ਹੈ ਖਾਲਸੇ ਨੂੰ ਸਿੰਘਾਂ ਨੂੰ ਧਾਰਨ ਕਰਾਇਆ ਪਾਤਸ਼ਾਹ ਨੇ। ਇੱਕ ਤਾਂ ਇਹ ਜੰਗੀ ਕਛਹਿਰਾ ਹੈ, ਇਹਨੂੰ ਜੰਗ ਯੁੱਧ ਦੇ ਵਿੱਚ ਇਹ ਪਾਇਆ ਜਾਂਦਾ ਹੈ। ਦੂਜਾ ਇਹ ਜੱਤ ਦੀ ਨਿਸ਼ਾਨੀ ਹੈ ਵੀ ਮੇਰਾ ਖਾਲਸਾ ਏਕਾ ਨਾਰੀ ਜਤੀ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣ ਵਾਲੀ ਬਿਰਤੀ ਖਾਲਸੇ ਦੀ ਸਤਿਗੁਰਾਂ ਨੇ ਬਣਾਈ। ਉਸ ਦਿਨ ਤੋਂ ਮਹਾਰਾਜ ਜੀ ਨੇ ਕੇਸ ਤੇ ਕਛਹਿਰਾ ਤੇੜ ਧਾਰਨ ਕਰਵਾਇਆ ਤੇ ਕੇਸ ਸੀਸ ਤੇ ਧਾਰਨ ਕਰਵਾਏ।
ਸੰਗਤ ਚਾਰੋਂ ਵਰਨਨ ਕੇਰੇ।
ਗੁਰੂ ਸਾਹਿਬ ਦੀ ਸੰਗਤ ਚਾਰਾਂ ਵਰਨਾਂ ਦੀ ਸੀ, ਖੱਤਰੀ ਵੀ, ਸਿੱਖ ਸੀ, ਬ੍ਰਾਹਮਣ ਵੀ, ਸ਼ੂਦਰ ਵੀ, ਵੈਸ਼ ਵੀ, ਚਾਰਾਂ ਵਰਨਾਂ ਦੀ ਮਹਾਰਾਜ ਜੀ ਦੀ ਸੰਗਤ ਹੈ।
ਗੁਰ ਤੇ ਮੁਖ ਮੋਰੇ ਤਿਸ ਬੇਰੀ ਸੰਗਤ ਚਾਰੋਂ ਵਰਨਨ ਕੇਰੇ।
ਉਸ ਵੇਲੇ ਜਿਹੜੀ ਚਾਰ ਵਰਨਾਂ ਦੀ ਸੰਗਤ ਸੀ, ਜਿਨ੍ਹਾਂ ਨੇ ਖੰਡੇ ਦੀ ਪੌਲ ਨਹੀਂ ਛਕੀ, ਉਹਨਾਂ ਵਿੱਚੋਂ ਕਈ ਗੁਰੂ ਸਾਹਿਬ ਤੋਂ ਬੇਮੁੱਖ ਵੀ ਹੋ ਗਏ। ਉਹ ਕਹਿੰਦੇ ਜੀ ਇਹ ਕਿ ਨਵੀਂ ਮਰਿਆਦਾ ਗੁਰੂ ਜੀ ਨੇ ਟੋਰ ਲਈ ਵੀ ਕੇਸ ਰੱਖੋ, ਤੇੜ ਕਛਹਿਰਾ ਧਾਰਨ ਕਰੋ, ਖੰਡੇ ਦੀ ਪੌਲ ਛਕੋ, ਗਾਤਰੇ ਸ਼੍ਰੀ ਸਾਹਿਬ ਪਾ ਕੇ ਰੱਖੋ, ਕੇਸਾਂ ਚ ਕੰਘਾ ਰੱਖੋ, ਕੜਾ ਪਾ ਕੇ ਰੱਖੋ। ਇਹ ਤਾਂ ਨਵੀਂ ਮਰਿਆਦਾ ਚਲਾਈ ਹੈ ਗੁਰੂ ਜੀ ਨੇ। ਏਦਾਂ ਕਈਆਂ ਨੇ ਉਸ ਵੇਲੇ ਸੰਦੇਹ ਵੀ ਕੀਤਾ, ਕਈਆਂ ਕਿਉਂਕਿ ਚਾਰਾਂ ਵਰਨਾਂ ਦੀ ਸੰਗਤ ਸੀ, ਉਹਨਾਂ ਵਿੱਚੋਂ ਕਈ ਸਤਿਗੁਰਾਂ ਤੋਂ ਬੇਮੁੱਖ ਹੋ ਗਏ।
ਬੇਮੁੱਖ ਵੈ ਬਾਤ ਬਣਾਵੈ ਨਹੀਂ ਦਰਸ ਕਰਵੇ ਕੋ ਆਵੈ।
ਉਹਨਾਂ ਵਿੱਚੋਂ ਕਈ ਸਤਿਗੁਰਾਂ ਤੋਂ ਬੇਮੁੱਖ ਹੋ ਕੇ ਗੱਲਾਂ ਬਣਾਉਂਦੇ ਨੇ, ਗੁਰੂ ਸਾਹਿਬ ਦੇ ਬਰਖਿਲਾਫ ਪ੍ਰਚਾਰ ਕੀਤਾ, ਉਹਨਾਂ ਨੇ ਮਹਾਰਾਜ ਜੀ ਦੇ ਖਿਲਾਫ ਪ੍ਰਚਾਰ ਕੀਤਾ। ਕਹਿੰਦੇ ਵੇਖੋ ਜੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਮਰਿਆਦਾ ਚਲਾਈ ਸੀ ਨੌਵੇਂ ਪਾਤਸ਼ਾਹ ਤੱਕ ਚੱਲੀ, ਇਹਨਾਂ ਨੇ ਬਦਲ ਹੀ ਦਿੱਤੀ ਹੈ, ਅੱਗੇ ਨਵੀਂ ਮਰਿਆਦਾ ਹੀ ਚਲਾ ਦਿੱਤੀ, ਨਵਾਂ ਹੀ ਪੰਥ ਬਣਾ ਦਿੱਤਾ ਹੈ। ਏਦਾਂ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋਏ ਲੋਕ ਨੇ, ਹੈਣ ਤਾਂ ਸਿੱਖ ਹੀ ਸੀ ਪਰ ਉਹ ਬੇਮੁੱਖ ਹੋ ਗਏ ਸਤਿਗੁਰਾਂ ਤੋਂ, ਤੇ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਖਿਲਾਫ ਬਣਾਉਂਦੇ ਤੇ ਗੱਲਾਂ ਕਰਦੇ ਨੇ।
ਅਬ ਸਤਿਗੁਰ ਔਰ ਸ਼ਿਰਰ ਬਯੋ ਵੈ।
ਕਹਿੰਦੇ ਹੁਣ ਤਾਂ ਗੁਰੂ ਜੀ ਬਹੁਤੇ ਹਠੀ ਹੋ ਗਏ ਨੇ। ਸਿਰਰ ਦਾ ਮਤਲਬ ਹੁੰਦਾ ਹਠੀ ਹੋਣਾ। ਕਹਿੰਦੇ ਬਹੁਤੇ ਹੀ ਹਠੀ ਹੋ ਗਏ ਨੇ, ਹੱਠ ਦੇ ਧਾਰਨੀ ਹੋ ਗਏ ਨੇ।
ਕਰਮ ਅਯੋਗ ਵਿਸਾਲ ਕਯੋ ਵੈ।
ਅਯੋਗ ਕਰਮ ਜਿਹੜੇ ਨੇ ਉਹ ਕਰਨ ਵਾਸਤੇ ਕਹਿਣ ਲੱਗ ਪਏ ਨੇ ਆਪਣੇ ਸਿੱਖਾਂ ਨੂੰ।
ਸਭ ਕੇ ਗਰੇ ਜਨੇਊ ਉਤਰਾਏ ਚਾਰਨ ਪਰ ਡਾਰੇ ਪੈਰਾਏ।
ਦੇਖੋ ਸਾਰਿਆਂ ਦੇ ਗਲਾਂ ਚੋਂ ਜਨੇਊ ਲਵਾ ਦਿੱਤੇ ਵੀ ਜਨੇਊ ਨਹੀਂ ਪਾਉਣਾ ਕਿਸੇ ਨੇ। ਪਹਿਲਾਂ ਕੋਈ ਨਾ ਕੋਈ ਜਨੇਊ ਪਾ ਵੀ ਲੈਂਦੇ ਸੀ। ਭਾਂਤ ਭਾਂਤ ਦੇ ਸਿੱਖ ਜੋ ਆਉਂਦੇ ਸੀ ਗੁਰੂ ਸਾਹਿਬ ਦੇ ਚਰਨਾਂ ਚ, ਹਿੰਦੂ ਵੀ ਸਿੱਖ ਬਣ ਕੇ ਆਉਂਦੇ ਸਨ ਭਾਵਨਾ ਨਾਲ, ਤੇ ਉਹਨਾਂ ਜਨੇਊ ਵੀ ਪਾਏ ਹੁੰਦੇ ਸੀ। ਕਹਿੰਦੇ ਇਹਨਾਂ ਨੇ ਸਾਰਿਆਂ ਦੇ ਜਨੇਊ ਲਵਾ ਦਿੱਤੇ। ਕਹਿੰਦੇ ਜਨੇਊ ਦੀ ਥਾਂ ਤੇ ਗਾਤਰੇ ਕਿਰਪਾਨ ਪਾਓ, ਸ਼ਸਤਰ ਧਾਰਨ ਕਰੋ। ਏਦਾਂ ਇਹਨਾਂ ਨੇ ਗਲਾਂ ਦੇ ਵਿੱਚੋਂ ਜਨੇਊ ਲਵਾ ਦਿੱਤੇ ਨੇ, ਜਨੇਊ ਉਤਰਵਾ ਦਿੱਤੇ ਹਨ।
ਚਾਰਨ ਪਰ ਡਾਰੇ ਪੈਰਾਏ।
ਉਹ ਜਿਹੜੇ ਜਨੇਊ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਯਾਨੀ ਕਿ ਆਖਿਆ ਵੀ ਸੁੱਟ ਦਿਓ ਝਾੜਾਂ ਤੇ, ਇਹਨਾਂ ਦੀ ਕੋਈ ਲੋੜ ਨਹੀਂ ਹੈ।
ਸੁਣ ਇੱਕ ਦਿਨ ਤਬ ਗੁਰੂ ਉਚਾਰਾ ਗੁਰ ਕੀ ਸੰਗਤ ਚਾਰ ਉਦਾਰਾ।
ਖਾਲਸਾ ਜੀ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਨਾ ਵੀ ਕਈ ਲੋਕ ਏਦਾਂ ਦੀਆਂ ਗੱਲਾਂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਗਲਾਂ ਚੋਂ ਜਿਹੜੇ ਜਨੇਊ ਸਨ ਉਹ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਤੇ ਨਵਾਂ ਹੀ ਪੰਥ ਬਣਾ ਦਿੱਤਾ, ਗਾਤਰੇ ਕਿਰਪਾਨਾਂ ਪਵਾ ਕੇ। ਕਲਗੀਧਰ ਜੀ ਨੇ ਜਦੋਂ ਕਿਸੇ ਨੇ ਆ ਕੇ ਦੱਸਿਆ ਤੇ ਕਲਗੀਧਰ ਜੀ ਇੱਕ ਦਿਨ ਬੋਲੇ महाराज जी कहिंदे झाड़ां दी गल करदे ने समा आवेगा जदों इन्हां झाड़ां विच्चों भी मेरा खालसा पैदा होवेगा। झाड़ झाड़ विच पंथ उपजै हैं, इन्हां झाड़ां विच्चों भी सिंह पैदा होके निकल के आउणगे। जदों जंग युद्ध होवेगा खालसा जी उह समा फिर बचन महाराज जी दे पली भूत भी होए। भाई रतन सिंह भंगू ने पंथ प्रकाश विच उह बचन लिखे ने कि जदों किते सिंघां दा जंग युद्ध हुंदा सी पहलां तां लड़न वेले 5-7 सिंघ ही हुंदे सी, जदों जंग शुरू हो जाणा पता नहीं झाड़ां विच्चों किधरों किधरों सिंघ निकल के अपने आप ही प्रगट हो जाणे ते लड़दियां पहलां 5-7 होणे, बाद विच जदों वेखणा ते उहनां ने 500-500 सिंघ तियार बर तियार हो जाणे। कई कई सिंघ आ के रल जांदे सी। तो महाराज नवाब कपूर सिंह जी जदों खंडे दी पौल छकाउंदे सी भाई रतन सिंह भंगू ने बड़े सोहणे बचन लिखे ने ते जिहड़ा अमृत वध जांदा सी ना बाटे च ते नवाब कपूर सिंह जी उह जिहड़ा अमृत सी झाड़ां दे विच जंगल विच ही उदों अमृत संचार हुंदे सी ते झाड़ां दे उत्ते छिट्टे मारने सिंघां ने पुछणा नवाब साहब जी इह की करदे हो, कहिंदे मैं पंथ दा बीज बीज रिहा, आउण वाले समें च इन्हां झाड़ां विच्चों भी सिंघ तियार बर तियार हो के निकलणगे, इन्हां विच्चों बाहर आउणगे। इदां भी बचन होए, कलगीधर जी ने भी बचन कीते कहिंदे इन्हां झाड़ां विच्चों ही निलंबर धारा खालसा पैदा होवेगा।
इस विध के सिख संगत होए,
इस प्रकार महाराज जी दी बहुत सारी जिहड़ी सिख संगत है
बंदे जात श्रृंखला जोए,
जिहड़े जातिवाद दे श्रृंखला फाइयां विच बद्धे होए सन। कई जिहड़े बेमुख लोक भी हुंदे ने ना, सारे इक्को जिहे नहीं हुंदे ते उहनां विच्चों कई जिहड़े बेमुख सिख ने गुरु कलगीधर तों ਉਹ ਆਪਣੀਆਂ ਜਾਤਾਂ ਦੀਆਂ ਸੰਗਲੀਆਂ ਵਿੱਚ ਬੱਧੇ ਹੋਏ ਹਨ।
ਇੱਕ ਦਿਨ ਕਲਗੀ ਧਰ ਕੀਏ ਦਾਨ,
ਇੱਕ ਦਿਨ ਕਲਗੀ ਧਰ ਜੀ ਨੇ ਖੇਡ ਵਰਤਾਈ, ਖਾਲਸੇ ਨੂੰ ਦੱਸਣਾ ਸੀ ਵੀ ਦਾਨ ਦੇਣਾ ਤੇ ਖਾਲਸੇ ਨੂੰ ਹੀ ਦੇਣਾ। ਤੋ ਮਹਾਰਾਜ ਜੀ ਨੇ ਕੀ ਕੀਤਾ ਵੀ ਇੱਕ ਦਿਨ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਦਾਨ ਕੀਤਾ
ਲੋਹਾ ਮਾਸ ਨੇ ਮਾ।
ਮਹਾਰਾਜ ਜੀ ਨੇ ਕੀ ਦਾਨ ਕੀਤਾ? ਸਵਾ ਮਣ ਲੋਹਾ ਤੇ ਲੋਹੇ ਦੇ ਨਾਲ ਤੇਲ, ਉਹ ਮਹਾਰਾਜ ਜੀ ਨੇ ਦਾਨ ਕੀਤਾ।
ਸੌ ਸੌ ਮਣ ਇਹ ਵਸਤੂ ਤੀਨ,
ਸੌ ਸੌ ਮਣ, ਸੌ ਮਣ ਲੋਹਾ, ਸੌ ਮਣ ਮਾਹਾਂ ਦੀ ਦਾਲ ਤੇ ਸੌ ਮਣ ਹੀ ਤੇਲ, ਇਹ ਤਿੰਨ ਚੀਜ਼ਾਂ ਮਹਾਰਾਜ ਜੀ ਨੇ ਦਾਨ ਕੀਤੀਆਂ। ਆਖਿਆ ਵੀ ਇਹ ਦਾਨ ਕਰਨੀਆਂ, ਇਕੱਠੀਆਂ ਕਰੋ ਤਿੰਨੇ ਚੀਜ਼ਾਂ। ਸੌ ਮਣ ਲੋਹਾ ਲੈ ਲਿਆ, ਸੋ ਮਾਣੀ ਤੇਲ ਲੈ ਲਿਆ, ਸੋ ਮਾਣੀ ਮਾਹਾਂ ਦੀ ਦਾਲ ਲੈ ਲਈ।
ਹੁਕਮ ਪ੍ਰਭੂ ਨੇ ਸਵੇਰਕੀਨ,
ਇਹਦਾ ਕਲਗੀਧਰ ਜੀ ਨੇ ਹੁਕਮ ਕੀਤਾ ਵੀ ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰੋ, ਦਾਨ ਕਰਨੀਆਂ ਹਨ।
ਬਾਂਟ ਦਿਓ ਉੱਤਮ ਦਿਜ ਗਨ ਕੋ,
ਮਹਾਰਾਜ ਜੀ ਕਹਿੰਦੇ ਬ੍ਰਾਹਮਣਾਂ ਨੂੰ ਸੱਦ ਲਓ, ਉਹਨਾਂ ਨੂੰ ਦਾਨ ਕਰਨੀਆਂ ਨੇ ਤਿੰਨੇ ਚੀਜ਼ਾਂ। ਜਿਹੜੇ ਉੱਤਮ ਬ੍ਰਾਹਮਣ ਨੇ ਦਿਜ ਨੇ ਉਹ ਸਾਨੂੰ ਨਾਲੇ ਬ੍ਰਾਹਮਣ ਗੱਲਾਂ ਵੀ ਕਰਦੇ ਸੀ ਨਾ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਦਾ ਪੰਥ ਬਣਾਇਆ ਸਾਨੂੰ ਦਾਨ ਹੀ ਨਹੀਂ ਦਿੰਦੇ। ਮਹਾਰਾਜ ਜੀ ਕਹਿੰਦੇ ਬੁਲਾ ਲਓ ਉਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਸਾਨੂੰ ਦਾਨ ਨਹੀਂ ਦਿੰਦੇ। ਤਿੰਨੇ ਚੀਜ਼ਾਂ ਦਾਨ ਕਰਨੀਆਂ, ਸੌ ਮਣ ਲੋਹਾ, ਸੌ ਮਣ ਦਾਲ ਮਾਵਾਂ ਦੀ ਤੇ ਸੌ ਮਣ ਹੀ ਤੇਲ ਸੀ। ਮਹਾਰਾਜ ਜੀ ਨੇ ਆਖਿਆ ਵੀ ਬ੍ਰਾਹਮਣਾਂ ਨੂੰ ਜਿਹੜੇ ਚੰਗੇ ਜਾਤੀ ਦੇ ਬ੍ਰਾਹਮਣ ਨੇ ਉਹਨਾਂ ਸਾਰਿਆਂ ਨੂੰ ਸੱਦ ਲਓ।
ਗਏ ਦਾਸ ਲੈ ਮਾਨ ਬਚਨ ਕੋ,
ਤੇ ਸਤਿਗੁਰਾਂ ਦਾ ਬਚਨ ਮੰਨ ਕੇ ਤਿੰਨੇ ਚੀਜ਼ਾਂ ਸੇਵਾਦਾਰ ਲੈ ਕੇ ਬ੍ਰਾਹਮਣਾਂ ਨੂੰ ਦਾਨ ਕਰਨ ਵਾਸਤੇ ਗਏ।
ਲਹਿਰ ਦਿਓ ਜਬ ਲੈ ਦਿਜਨਾਏ,
ਜਦੋਂ ਬ੍ਰਾਹਮਣਾਂ ਨੂੰ ਜਾ ਕੇ ਦਾਨ ਕਰਨ ਲੱਗੇ ਵੀ ਇਹ ਚੀਜ਼ਾਂ ਦਾਨ ਕਰਨੀਆਂ, ਬ੍ਰਾਹਮਣਾਂ ਨੇ ਨਾ ਕਰ ਦਿੱਤੀ। ਕਹਿੰਦੇ ਅਸੀਂ ਕੀ ਕਰਨਾ, ਲੋਹਾ ਸਾਡੇ ਕਿਹੜੇ ਕੰਮ ਦਾ, ਇਹ ਲੋਹਾ ਅਸੀਂ ਕੀ ਕਰਨਾ, ਇਹ ਮਾਵਾਂ ਦੀ ਦਾਲ ਇੰਨੀ ਅਸੀਂ ਕੀ ਕਰਨੀ ਹੈ, ਕਿਹੜੀ ਕੰਮ ਦੀ, ਸਾਨੂੰ ਕੁਝ ਦਾਨ ਕਰਨਾ, ਕੋਈ ਅਸ਼ਰਫੀਆਂ ਲਿਆਓ ਸੋਨੇ ਦੀਆਂ, ਕੋਈ ਖੀਰ ਲਿਆਓ, ਕੜਾਹ ਲਿਆਓ, ਏਦਾਂ ਦੀਆਂ ਚੀਜ਼ਾਂ ਹੋਣ ਤਾਂ ਸਾਨੂੰ ਦਾਨ ਕਰੋ, ਇਹ ਮਾਵਾਂ ਦੀ ਦਾਲ ਸਾਡੇ ਕਿਹੜੇ ਕੰਮ ਦੀ, ਤੇ ਆਹ ਤੇਲ ਅਸੀਂ ਇੰਨਾ ਕੀ ਕਰਨਾ। ਕਹਿੰਦੇ ਬ੍ਰਾਹਮਣਾਂ ਨੇ ਅੱਗੋਂ ਨਾ ਕਰ ਦਿੱਤੀ, ਅਸੀਂ ਨੀ ਇਹ ਚੀਜ਼ਾਂ ਦਾਨ ਲੈਣੀਆਂ।
ਹਾਂਜੀ, ਅਰਦਾਸੀ ਤਬ ਗੁਰ ਪਾਹੇ,
ਉਹ ਜਿਹੜਾ ਅਰਦਾਸੀਆ ਸੀ ਉਹ ਸਤਿਗੁਰਾਂ ਕੋਲ ਵਾਪਸ ਆ ਗਿਆ। ਜਦੋਂ ਬ੍ਰਾਹਮਣਾਂ ਨੇ ਦਾਨ ਨਾ ਲਿਆ, ਉਹਨੇ ਆ ਕੇ ਫਿਰ ਕਲਗੀਧਰ ਜੀ ਨੂੰ ਦੱਸਿਆ,
ਤਿਜ ਪਰ ਲੇਤ ਨਹੀਂ ਦੇ ਰਹੇ।
ਕਹਿਣ ਲੱਗਾ ਮਹਾਰਾਜ ਜੀ ਵੀ ਅਸੀਂ ਬ੍ਰਾਹਮਣਾਂ ਨੂੰ ਇਹ ਦਾਨ ਕਰਨ ਗਏ ਸੀ, ਉਹਨਾਂ ਨੇ ਚੀਜ਼ਾਂ ਦਾਨ ਨਹੀਂ ਲਈਆਂ। ਉਹ ਕਹਿੰਦੇ ਅਸੀਂ ਨੀ ਇਹ ਲੈਣੀਆਂ ਚੀਜ਼ਾਂ, ਅਸੀਂ ਇਹ ਦਾਨ ਨਹੀਂ ਲੈਣਾ।
ਸਾਚੇ ਪਾਤਸ਼ਾਹ ਬਚ ਗਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ ਕਹਿਣ ਲੱਗੇ,
ਕਿਉਂ ਨਾ ਲੇਤ ਕਹੈ ਕੋ ਕਾ।
ਮਹਾਰਾਜ ਜੀ ਕਹਿੰਦੇ ਬਈ ਸਿੱਖਾ ਇਹ ਕਿਉਂ ਨੀ ਲੈਂਦੇ, ਬਾਹਮਣ ਤਾਂ ਦਾਨ ਲੈਂਦੇ ਨੇ, ਉਹਨਾਂ ਦਾ ਤਾਂ ਧਰਮ ਹੈ ਦਾਨ ਲੈਣਾ। ਖਾਲਸਾ ਜੀ ਇੱਥੇ ਇੱਕ ਬ੍ਰਾਹਮਣਾਂ ਦੀ ਕਮੀ ਵੀ ਸਤਿਗੁਰਾਂ ਨੇ ਪ੍ਰਗਟ ਕਰਕੇ ਵਿਖਾਈ। 6 ਕਰਮ ਹੁੰਦੇ ਨੇ ਬ੍ਰਾਹਮਣਾਂ ਦੇ, ਦਾਨ ਦੇਣਾ ਦਾਨ ਲੈਣਾ, ਉਹਨਾਂ ਵਿੱਚੋਂ 2 ਕਰਮ ਨੇ। ਦਾਨ ਲੈਣ ਦੇ ਵਿੱਚ ਕੋਈ ਵੀ ਕੋਈ ਚੀਜ਼ ਦਾਨ ਕਰ ਦੇਵੇ, ਉਹਨਾਂ ਨੇ ਸਤ ਬਚਨ ਕਰਕੇ ਲੈ ਲੈਣਾ, ਕੁਝ ਵੀ ਦਾਨ ਕਰ ਦੇਵੇ ਕੋਈ, ਉਹਨਾਂ ਦਾ ਕੰਮ ਨਹੀਂ ਅੱਗੋਂ ਹੀਲ ਹੁੱਜਤ ਕਰਨੀ ਅਸੀਂ ਇਹ ਨਹੀਂ ਲੈਣਾ ਅਸੀਂ ਇਹ ਨਹੀਂ ਲੈਣਾ। ਕਹਿੰਦੇ ਜਿਹਨੇ ਦਾਨ ਦੇਣਾ ਜਿਹੋ ਜਿਹਾ ਦੇਣਾ ਉਹੋ ਜਿਹਾ ਸਤ ਬਚਨ ਕਰਕੇ ਝੋਲੀ ਅੱਡ ਕੇ ਲੈ ਲੈਣਾ। ਇੱਕ ਬ੍ਰਾਹਮਣ ਆਇਆ ਸੀ ਨਾ, ਜਨਮੇਜੇ ਦੀ ਕਥਾ ਗੁਰਬਾਣੀ ਵਿੱਚ ਆਉਂਦੀ ਹੈ, ਅੱਜ ਰਾਜੇ ਅੱਜ ਦੀ ਵੀ, ਉਹਦੇ ਕੋਲ ਇੱਕ ਬ੍ਰਾਹਮਣ ਆਇਆ ਸੀ ਦਾਨ ਕਰਨ ਤੇ ਉਹਨੇ ਲਿੱਦੀ ਚੁੱਕ ਕੇ ਪਾ ਦਿੱਤੀ, ਉਹਨੇ ਸਤ ਬਚਨ ਕਰਕੇ ਝੋਲੀ ਚ ਪਵਾ ਲਈ ਸੀ ਲਿੱਦ ਵੀ। ਹੁਣ ਲਿੱਦ ਦਾਨ ਵਾਲੀ ਖਾਣ ਦੇ ਕੰਮ ਥੋੜੀ ਆਉਣੀ ਸੀ, ਘੋੜੇ ਦੀ ਲਿੱਦ ਸੀ, ਪਰ ਦਾਨ ਦਿੱਤੀ ਉਹਨੇ ਝੋਲੀ ਚ ਪਵਾ ਲਈ ਸਤ ਬਚਨ ਕਰਕੇ। ਬ੍ਰਾਹਮਣ ਦਾ ਇਹ ਕਰਮ ਹੁੰਦਾ। ਇਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਪੁੱਛਦੇ ਵੀ ਦੱਸੋ ਵੀ ਇਹਨਾਂ ਬ੍ਰਾਹਮਣਾਂ ਨੇ ਦਾਨ ਲਿਆ ਕਿਉਂ ਨੀ, ਬਈ ਅਸੀਂ ਦਾਨ ਭੇਜਿਆ 100 ਮਣ ਤੇਲ, 100 ਮਣ ਲੋਹਾ ਤੇ 100 ਮਣੀ ਮਾਹਾਂ ਦੀ ਦਾਲ, ਕਿਉਂ ਨੀ ਲਿਆ, ਇਹ ਤਿੰਨੇ ਚੀਜ਼ਾਂ ਦਾਨ ਕਿਉਂ ਨੀ ਲਈਆਂ, ਕੀ ਕਾਰਨ ਹੈ?
ਅਰਦਾਸੀ ਮਹਾ,
ਅਰਦਾਸੀਆ ਸੀ ਉਹ ਸਤਿਗੁਰਾਂ ਦਾ ਡਰ ਮੰਨ ਕੇ ਦੱਸੇ ਨਾ ਵੀ ਮੈਂ ਬ੍ਰਾਹਮਣ, ਕਿਉਂਕਿ ਬ੍ਰਾਹਮਣ ਬੜੇ ਕੁਰਖਤ ਬੋਲੇ ਸੀ, ਉਹਨਾਂ ਨੇ ਬੜੇ ਕੜਵੇ ਬੋਲ ਬੋਲੇ ਸੀ, ਉਹਨੇ ਡਰ ਕੇ ਮਹਾਰਾਜ ਜੀ ਨੂੰ ਜਵਾਬ ਨਹੀਂ ਦਿੱਤਾ ਵੀ ਬ੍ਰਾਹਮਣਾਂ ਨੇ ਕੀ ਕਿਹਾ।
ਸੁਣਤ ਅਰਜ ਕਰ ਜੋਰ ਉਚਾਰੇ, ਤੁਮ ਹੀ ਜਾਣੋ ਗਤੀ ਤੁਮਾਰੇ।
ਅਰਦਾਸੀਏ ਨੇ ਹੱਥ ਜੋੜੇ ਆਖਿਆ, ਸਤਿਗੁਰੂ ਜੀ ਤੁਹਾਡੀ ਗਤ ਮਿਤ ਤੁਸੀਂ ਜਾਣਦੇ, ਤੁਹਾਡੀ ਗਤ ਤੁਸੀਂ ਜਾਣੋ ਮਹਾਰਾਜ ਜੀ, ਹੋਰ ਨੀ ਕੋਈ ਜਾਣਦਾ।
ਸਾਚੇ ਸਾਹਿਬ ਅਵਰ ਨਾ ਜਾਣੈ, ਅੰਤਰ ਜਾਮੀ ਨਾਏ ਨਛਾਨੈ।
ਸੱਚੇ ਸਾਹਿਬ ਜੀ ਹੋਰ ਨੀ ਕੋਈ ਜਾਣਦਾ ਤੁਹਾਡੀ ਮਹਿਮਾ ਨੂੰ, ਤੁਹਾਡੀ ਗਤ ਮਿਤ ਨੂੰ ਤੁਸੀਂ ਜਾਣਦੇ ਹੋ, ਨਾਲੇ ਤੁਸੀਂ ਅੰਤਰ ਜਾਮੀ ਹੋ ਇਹ ਵੀ ਜਾਣਦੇ ਹੋ। ਵੀ ਬ੍ਰਾਹਮਣਾਂ ਨੇ ਕੀ ਜਵਾਬ ਦਿੱਤਾ, ਇਹ ਵੀ ਤੁਸੀਂ ਜਾਣੀ ਜਾਣ ਹੋ, ਜਾਣਦੇ ਹੋ ਮਹਾਰਾਜ ਜੀ ਤੁਹਾਡੇ ਅੱਗੇ ਕੋਈ ਓਹਲਾ ਨਹੀਂ ਹੈ।
ਸਾਹਿਬ ਸਿੰਘ ਬੈਠੇ ਹੋ ਤਬ ਪਾਸੇ,
ਲਾਗੇ ਸਤਿਗੁਰਾਂ ਦੇ ਭਾਈ ਸਾਹਿਬ ਸਿੰਘ ਜੀ ਬੈਠੇ ਸਨ।
ਜਾਣਿਓ ਡਰਿਓ ਕਹਿ ਅਰਦਾਸੇ,
ਸਾਹਿਬ ਸਿੰਘ ਜੀ ਨੇ ਵੇਖਿਆ ਵੀ ਅਰਦਾਸੀਆ ਡਰਿਆ ਹੋਇਆ, ਜੋ ਬ੍ਰਾਹਮਣਾਂ ਨੇ ਕਿਹਾ ਇਹ ਦੱਸ ਨਹੀਂ ਰਿਹਾ, ਸਪਸ਼ਟ ਨਹੀਂ ਕਰ ਰਿਹਾ ਮਹਾਰਾਜ ਜੀ ਦੇ ਕੋਲ, ਇਹ ਡਰਿਆ ਹੋਇਆ ਗੁਰੂ ਸਾਹਿਬ ਦਾ ਭੈ ਰੱਖੀ ਬੈਠਾ।
ਜਿਸਨੇ ਕਹਿਓ ਸੋ ਦਿਜਨੇ ਉਚਾਰੇ,
ਭਾਈ ਸਾਹਿਬ ਸਿੰਘ ਜੀ ਨੂੰ ਪਤਾ ਸੀ ਵੀ ਬ੍ਰਾਹਮਣਾਂ ਨੇ ਕੀ ਜਵਾਬ ਦਿੱਤਾ। ਭਾਈ ਸਾਹਿਬ ਸਿੰਘ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਬ੍ਰਾਹਮਣਾਂ ਨੇ ਇਹ ਜਵਾਬ ਦਿੱਤਾ ਹੈ,
ਗੁਰ ਰਹੇ ਨਹੀਂ ਅਧਿਕਾਰੇ।
ਕਹਿੰਦੇ ਜੀ ਅਸੀਂ ਗੁਰੂ ਦਾ ਦਾਨ ਨਹੀਂ ਲੈਣਾ, ਪਸੰਦ ਤਾਂ ਚੀਜ਼ਾਂ ਨਹੀਂ ਸੀ ਉਹਨਾਂ ਨੂੰ, ਦੋਸ਼ ਉਹਨਾਂ ਨੇ ਸਤਿਗੁਰਾਂ ਵਿੱਚ ਕੱਢਿਆ। ਕਹਿੰਦੇ ਗੁਰੂ ਜੀ ਅਧਿਕਾਰ ਹੀ ਨਹੀਂ ਰਹੇ ਦਾਨ ਕਰਨ ਦੇ, ਉਹ ਹੁਣ ਦਾਨ ਨਹੀਂ ਦੇ ਸਕਦੇ।
ਖੱਤਰੀ ਹੈ ਕਰ ਲਾਏ ਜਨੇਓ, ਇਮਹੀ ਕਹਿ ਸੋਡੀ ਕੁੱਲ ਜੋ।
ਉਹਨਾਂ ਨੇ ਖੱਤਰੀ ਹੋ ਕੇ ਆਪਣੇ ਗਲ ਚੋਂ ਜਨੇਊ ਲਾ ਦਿੱਤਾ, ਜਨੇਊ ਨਹੀਂ ਪਾਉਂਦੇ, ਨਾਲੇ ਆਪਣੇ ਸਿੰਘਾਂ ਦੇ ਗਲਾਂ ਵਿੱਚੋਂ ਵੀ ਜਨੇਊ ਲਵਾ ਦਿੱਤੇ ਨੇ, ਅਸੀਂ ਉਹਨਾਂ ਦਾ ਦਾਨ ਨਹੀਂ ਲੈਣਾ। ਦਾਨ ਤਾਂ ਉਹਨਾਂ ਨੂੰ ਓਦਾਂ ਹੀ ਪਸੰਦ ਨਹੀਂ ਸੀ ਆਇਆ, ਜੇ ਕਿਤੇ ਸ਼ਰਫੀਆਂ ਆਈਆਂ ਹੁੰਦੀਆਂ ਸੋਨੇ ਦੀਆਂ ਤੇ ਉਦੋਂ ਹੀ ਕਹਿਣਾ ਸੀ ਲਿਆਓ ਜੀ, ਹੁਣ ਲੋਹਾ ਲੈਣਾ ਥੋੜੀ ਪਸੰਦ ਸੀ ਇਹਨਾਂ ਨੂੰ ਵੀ, 100 ਮਣ ਲੋਹਾ ਸੀ ਕੀ ਕਰਨਾ, ਮਾਵਾਂ ਦੀ ਦਾਲ 100 ਮਣ ਕੀ ਕਰਾਂਗੇ ਅਸੀਂ। ਕਹਿੰਦੇ ਜੀ ਇਹਨਾਂ ਨੇ ਖੱਤਰੀ ਹੋ ਕੇ ਗਲ ਚੋਂ ਜਨੇਊ ਆਪ ਵੀ ਲਾਇਆ, ਸਿੰਘਾਂ ਦੇ ਗਲਾਂ ਵਿੱਚੋਂ ਵੀ ਲਵਾ ਦਿੱਤੇ ਨੇ ਜਨੇਊ, ਤੇ ਜਿਹੜੇ ਇਹਨਾਂ ਦੇ ਸੋਢੀ ਭਾਈਚਾਰਾ, ਜਿਹੜਾ ਇਹਨਾਂ ਦਾ ਸੋਢੀਆਂ ਦਾ ਹੋਰ ਵੀ ਜਿਹੜਾ ਇਹਨਾਂ ਦਾ ਭਾਈਚਾਰਾ, ਉਹ ਵੀ ਇਹੀ ਕਹਿੰਦੇ ਨੇ ਵੀ ਗੁਰੂ ਜੀ ਨੇ ਜਨੇਊ ਲਵਾ ਦਿੱਤੇ ਹਨ।
ਭਏ ਗੁਰੂ ਕੇ ਬਾਵਰ ਅਵੈ,
ਇਹ ਜਿਹੜੇ ਗੁਰੂ ਕੇ ਨੇ ਤਾਂ ਬਾਵਰੇ ਹੋ ਗਏ ਨੇ, ਬਾਵਰੇ ਉਹਨਾਂ ਨੇ ਇਹ ਸ਼ਬਦ ਵੀ ਵਰਤਿਆ, ਬ੍ਰਾਹਮਣਾਂ ਨੇ ਇੱਥੋਂ ਤੱਕ ਸ਼ਬਦ ਵਰਤਿਆ ਕਿ ਗੁਰੂ ਕੇ ਤਾਂ ਬਾਵਰੇ ਹੋ ਗਏ ਨੇ।
ਇਤਿਆਦਕ ਬੋਲਤ ਹੈ ਸਬੈ,
ਮਹਾਰਾਜ ਜੀ ਇੱਦਾਂ ਦੇ ਭੈੜੇ ਬੋਲ ਬੋਲਦੇ ਨੇ ਬ੍ਰਾਹਮਣ, ਇਹੋ ਜਿਹੇ ਬਿਟਰੇ ਹੋਏ ਵਿਗੜੇ ਹੋਏ ਨੇ।
ਸੁਣ ਕਲਗੀ ਤਰ ਬਾਕੀ ਉਚਾਰੇ, ਕਰੋ ਮਾਂ ਕੇ ਪੱਲੇ ਸਾਰੇ।
ਮਹਾਰਾਜ ਸੱਚੀ ਪਾਤਸ਼ਾਹ ਨੇ ਆਖਿਆ ਭਾਈ ਕੋਈ ਗੱਲ ਨੀ, ਚੰਗਾ ਹੋਇਆ ਨਾ ਕਰ ਦਿੱਤੀ, ਅਸੀਂ ਇਹਨਾਂ ਨੂੰ ਦਾਨ ਦੇਣਾ ਵੀ ਨਹੀਂ ਸੀ, ਅਸੀਂ ਤਾਂ ਝੂਠਾ ਹੀ ਕਰਨਾ ਸੀ, ਦਾਨ ਤਾਂ ਖਾਲਸੇ ਨੂੰ ਹੀ ਦੇਣਾ ਹੈ। ਕਹਿੰਦੇ ਆ ਜਿਹੜੇ ਮਾਂ ਨੇ 100 ਮਣ ਤੇ 100 ਮਣ ਤੇਲ ਹੈ ਨਾ ਇਹਦੇ ਵਿੱਚ ਵੜੇ ਤਿਆਰ ਕਰੋ, ਮਾਵਾਂ ਦੇ ਵੜੇ ਉਹ ਤਿਆਰ ਕਰ ਲਵੋ, ਸੋਹਣੇ ਬੜੇ ਬਣਾ ਲਵੋ,
ਕੜੇ ਅੰਗੂਠੀ ਮਣਕੇ ਮਾਲਾ।
ਔਰ ਕਹਿੰਦੇ ਭਾਈ ਇਹਦੇ ਜਿਹੜਾ ਲੋਹਾ ਇਹਦੀਆਂ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਸੋਹਣੀਆਂ ਨਿੱਕੇ ਨਿੱਕੇ ਮਣਕੇ ਬਣਾ ਕੇ ਨਾ ਲੋਹੇ ਦੇ ਵਿੱਚੋਂ ਬਹੁਤੀਆਂ ਮਾਲਾਵਾਂ ਬਣਾ ਦਿਓ।
ਕੜੇ ਅੰਗੂਠੀ ਮਣਕੇ ਮਾਲਾ,
ਕੜੇ ਬਣਾ ਦਿਓ ਸਰਬ ਲੋਹ ਦੇ ਸਿੰਘਾਂ ਦੇ ਹੱਥਾਂ ਵਿੱਚ ਪਾਉਣ ਵਾਸਤੇ, ਇਸ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਮਣਕੇ ਬਣਾ ਦਿਓ।
ਦਿਓ ਕਰਵਾਏ ਲੋਹ ਤੇ ਜਾਲਾ,
ਲੋਹੇ ਦੇ ਸ਼ਸਤਰ ਬਣਾ ਦਿਓ ਜਿੰਨੇ ਬਣਦੇ ਨੇ, ਕੜੇ ਬਣਾ ਦਿਓ ਮਾਲਾਵਾਂ, ਕਿਉਂਕਿ ਸਿੰਘ ਖਾਲਸਾ ਜੀ ਮਾਲਾ ਵੀ ਸਰਬ ਲੋਹ ਦੀ ਰੱਖਦੇ ਜ਼ਿਆਦਾ, ਮਾਲਾ ਵੀ ਉਹਨਾਂ ਕੋਲ ਸਰਬ ਲੋਹ ਦੀ ਹੁੰਦੀ। ਮਹਾਰਾਜ ਜੀ ਕਹਿੰਦੇ ਕੜੇ ਬਣਾ ਦਿਓ ਲੋਹੇ ਦੇ, ਜਿਹੜਾ ਲੋਹਾ ਉਹਦੀਆਂ ਮਾਲਾਵਾਂ ਬਣਾ ਦਿਓ, ਤੇ ਆਹ ਜਿਹੜੇ ਮਾਂ ਨੇ ਇਹਨਾਂ ਦੀ ਇਹਨੂੰ ਰਗੜ ਕੇ ਪੀਸ ਕੇ ਇਹਦੇ ਬੜੇ ਬਣਾ ਦਿਓ, ਜਿਹੜਾ ਤੇਲ ਹੈ ਨਾਲ 100 ਮਣ ਉਹਦੇ ਵਿੱਚ, ਤੇ ਸਾਰਿਆਂ ਵਿੱਚ ਵਰਤਾ ਦਿਓ ਜਿੰਨਾ ਸਾਡਾ ਖਾਲਸਾ ਸਾਡੇ ਸਿੰਘ ਹਨ।
ਸ਼ਿਆਮ ਸਿੰਘ ਸੁਣ ਕਰ ਲੈ ਗਏ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਸ਼ਿਆਮ ਸਿੰਘ ਸੀ ਮਹਾਰਾਜ ਜੀ ਦਾ ਸੇਵਾਦਾਰ, ਉਹਨੇ ਸਾਰੀਆਂ ਚੀਜ਼ਾਂ ਲਈਆਂ ਤੇ ਲੈ ਕੇ ਚਲਾ ਗਿਆ।
ਸਕਲ ਕਰਾਵਤ ਭਇਓ, ਤੂਰਨ ਸਕਲ ਕਰਾਵਤ ਭਇਓ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਇਹਨੇ ਉਹ ਸਾਰੀਆਂ ਚੀਜ਼ਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਓਦਾਂ ਹੀ ਉਹ ਸਾਰੀਆਂ ਚੀਜ਼ਾਂ ਤਿਆਰ ਕਰਵਾਈਆਂ।
ਸਮਾ ਜਬੈ ਪਡਵੇ ਰਹਿ ਰਾਸ, ਲੱਗਿਓ ਦੀਵਾਨ ਗੁਰੂ ਕੇ ਪਾਤ।
ਸ਼ਾਮ ਦੇ ਸਮੇਂ ਜਦੋਂ ਰਹਿ ਰਾਸ ਸਾਹਿਬ ਦਾ ਸਮਾਂ ਹੋਇਆ, ਉਸ ਵੇਲੇ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ, ਸ਼ਾਮ ਨੂੰ ਮਹਾਰਾਜ ਜੀ ਦਾ ਦੀਵਾਨ ਸਜਿਆ।
ਸਭਲੇ ਘਰ ਪਹੁੰਚਿਓ ਕਰਵਾਏ,
ਸਾਰੀਆਂ ਚੀਜ਼ਾਂ ਬੜੇ ਤਿਆਰ ਕਰਕੇ, ਸਰਬ ਲੋਹ ਦੀਆਂ ਮਲਾਵਾਂ ਤਿਆਰ ਕਰਾ ਲਈਆਂ, ਕੜੇ ਤਿਆਰ ਕਰਵਾ ਲਏ, ਸਭ ਕੁਝ ਤਿਆਰ ਕਰਵਾ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਸ਼ਾਮ ਦੇ ਸਮੇਂ ਆ ਗਿਆ।
ਧਰ ਦੀਵਾਨ ਮੈਂ ਗੁਰ ਅਗਵਾਏ,
ਸਾਰੀਆਂ ਚੀਜ਼ਾਂ ਲਿਆ ਕੇ ਕਲਗੀਧਰ ਜੀ ਦੇ ਦੀਵਾਨ ਚ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ।
ਦੇਖ ਸਬਨ ਕੋ ਪ੍ਰਭ ਤਿਸ ਬਾਰੇ, ਦੁਵੈ ਤੁਕ ਕੋ ਨਿਜ ਬਦਨੇ ਉਚਾਰੇ।
ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਉਸ ਵੇਲੇ ਵੇਖੀਆਂ ਤੇ ਵੇਖ ਕੇ ਦੋ ਤੁਕਾਂ ਆਪਣੇ ਮੁਖਾਰ ਬਿੰਦ ਚੋਂ ਗੁਰਬਾਣੀ ਦੀਆਂ ਉਚਾਰਨ ਕੀਤੀਆਂ।
ਸ਼੍ਰੀ ਮੁਖ ਵਾਕ ਦਾਤਾ ਕਰਤਾ ਆਪ ਤੋ, ਤੁਸ ਦੇਵੈ ਕਰੈ ਪਸਾਓ।
ਕਹਿੰਦੇ ਹੇ ਵਾਹਿਗੁਰੂ ਤੂੰ ਹੀ ਦਾਤਾ ਹੈ ਔਰ ਤੂੰ ਹੀ ਕਰਤਾ ਹੈ, ਆਪ ਹੀ ਤੂੰ ਦਾਤਾ ਹੈ, ਆਪ ਹੀ ਤੂੰ ਕਰਤਾ, ਆਪ ਹੀ ਤੁੱਠ ਕੇ ਤੂੰ ਪਸਾਉ ਕਿਰਪਾ ਕਰਨ ਵਾਲਾ, ਪਸਾਰਾ ਪਸਾਰਨ ਵਾਲਾ।
ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ,
ਤੂੰ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਜਾਣੀ ਜਾਣ ਅੰਤਰਜਾਮੀ ਹੈ, ਔਰ ਆਪਣੇ ਇੱਕ ਕਵਾਓ ਬਚਨ ਦੇ ਨਾਲ ਸਾਰਿਆਂ ਵਿੱਚੋਂ ਜਿੰਦ ਕੱਢ ਲੈਣ ਵਾਲਾ ਵੀ ਔਰ ਜਿੰਦ ਦੇਣ ਵਾਲਾ ਵੀ ਹੈ।
ਕਿਉਂ ਪਈ ਇਮ ਪੜ ਕੇ ਗੁਰੂ ਹੁਕਮ ਉਚਾਰਾ, ਵਿੱਚ ਦੀਵਾਨ ਕੇ ਬੰਟੋ ਸਾਰਾ।
ਬਚਨ ਕਹਿ ਕੇ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣ ਕੇ ਆਈਆਂ ਨੇ, ਵੜੇ ਬਣ ਕੇ ਆਏ ਨੇ, ਭੱਲੇ ਬਣ ਕੇ ਆਏ ਨੇ, ਜਾਂ ਇਹ ਲੋਹੇ ਦੀਆਂ ਮਲਾਵਾਂ ਕੜੇ ਬਣ ਕੇ ਆਏ ਨੇ, ਦੀਵਾਨ ਚ ਸਿੰਘਾਂ ਨੂੰ ਵੰਡ ਦਿਓ।
ਗੁਰ ਤਬ ਸ਼ਿਆਮ ਸਿੰਘ ਵਰਤਾਏ,
ਸ਼ਿਆਮ ਸਿੰਘ ਨੇ ਸਾਰੀਆਂ ਚੀਜ਼ਾਂ ਸਾਰੇ ਖਾਲਸੇ ਵਿੱਚ ਵੰਡ ਦਿੱਤੀਆਂ।
ਸੋਏ ਕੜੇ ਇੱਕ ਛਾਪ ਸੁਆਏ,
ਕਹਿੰਦੇ ਕੜੇ ਬੜੇ ਬੜੇ ਸੋਹਣੇ ਛਾਪਾਂ ਉਹ ਬੜੀਆਂ ਸੋਹਣੀਆਂ ਵੰਡ ਦਿੱਤੀਆਂ ਹਨ।
ਸੋਏ ਚੱਕਰ ਜੰਜੀਰੀ ਦੀਨ,
ਬੜੇ ਸੋਹਣੇ ਚੱਕਰ ਬਣਾਏ ਸਨ ਲੋਹੇ ਦੇ ਜੰਜੀਰਾਂ ਜਿਹੜੀਆਂ ਸੀਸ ਦੇ ਉੱਤੇ ਬੰਨਣ ਵਾਲੀਆਂ, ਤਾਂ ਜੋ ਕੋਈ ਕਿਰਪਾਨ ਦਾ ਵਾਰ ਨਾ ਲੱਗੇ, ਉਹ ਵੰਡੀਆਂ ਹਨ।
ਇੱਕ ਕਰਦ ਪੰਚ ਪੱਲੇ ਲੀਨ,
ਔਰ ਇੱਕ ਕਰਦ, ਏਦਾਂ ਬਹੁਤ ਸਾਰੇ ਸ਼ਸਤਰ ਜਿਹੜੇ ਸਨ ਜਾਂ ਜਿਹੜੇ ਪੱਲੇ ਬਣੇ ਹੋਏ ਨੇ ਉਹ ਵੰਡੇ ਹਨ।
ਸਕਲ ਖਾਲਸੇ ਅੰਗੀਕਾਰੇ,
ਸਾਰੀਆਂ ਵਸਤੂਆਂ ਖਾਲਸੇ ਨੇ ਅੰਗੀਕਾਰ ਕਰ ਲਈਆਂ ਹਨ।
ਖੁਸ਼ੀ ਹੋਏ ਔਰ ਗੁਰੂ ਉਚਾਰੇ,
ਮਹਾਰਾਜ ਜੀ ਬੜੇ ਖੁਸ਼ ਹੋਏ ਖਾਲਸੇ ਨੂੰ ਜਦੋਂ ਦਾਨ ਕੀਤਾ ਨਾ, ਤੇ ਕਲਗੀਆਂ ਵਾਲੇ ਪਾਤਸ਼ਾਹ ਬੜੇ ਪ੍ਰਸੰਨ ਹੋ ਕੇ ਬਚਨ ਕਹੇ,
ਦੋਹੇਰਾ ਖਾਲਸ ਗੁਰ ਗੁਰ ਖਾਲਸਾ ਹੋਇਆ ਮਹਿਦਮਾ।
ਮਹਾਰਾਜ ਜੀ ਕਹਿੰਦੇ ਖਾਲਸਾ ਗੁਰੂ ਹੈ, ਗੁਰੂ ਖਾਲਸਾ ਹੈ,
बोले सोनिया।
इस करके दान दियो इन्हीं को भलो अर और को दान न लागत नीको। कलगिया वाले पातशाह दे बचन ने श्री दसम ग्रंथ साहब दी बाणी दे महाराज जी कहंदे मेरे खालसे नू दिता होया दान ही फली भूत हुंदा है, होर किसे नू दिता होया दान मैनू नहीं चंगा लगदा। मेरे खालसे नू दिता, कहंदे खालसा गुरु है और गुरु खालसा है, आउण वाले समय च गुरु खालसा मैं तो महान नू वड्डे तो वड्डा ते महान तो महान होवेगा।
दान निताने नरन को होए निथावे थान,
नितानियां दा तान होवेगा मेरा खालसा, नितानियां दा तान। और जेड़ा निथावा होवेगा उना निथावियां दा था होवेगा खालसा।
क्यों पई जग के ब्राह्मण है प्रतुग्राही,
महाराज जी कहंदे आ जेड़े जगत दे ब्राह्मण हन
ले कुदान विचार है ना, ए
कुदान लेंदे आ ता विचार नहीं करदे। ਜਦੋਂ ਕੁਰਾਨ ਲੈਣਾ ਹੁੰਦਾ ਵੀ ਜਿਹੜਾ ਦਾਨ ਇਹਨਾਂ ਨੂੰ ਨਹੀਂ ਲੈਣਾ ਚਾਹੀਦਾ ਉਹ ਵੀ ਲੈ ਲੈਂਦੇ ਨੇ, ਉਸ ਵੇਲੇ ਉਦੋਂ ਤਾਂ ਇਹ ਵਿਚਾਰ ਨਹੀਂ ਕਰਦੇ।
ਤਿੰਨ ਗੁਰ ਛੋਡਾ ਸੋ ਗੁਰ ਛੋਡੇ,
ਕਹਿੰਦੇ ਗੁਰੂ ਨੇ ਨਾ ਬਾਹਮਣਾਂ ਨੂੰ ਛੱਡਿਆ ਤੇ ਬਾਹਮਣਾਂ ਨੇ ਗੁਰੂ ਛੱਡਿਆ। ਮਹਾਰਾਜ ਕਹਿੰਦੇ ਜਿਹੜੇ ਬਾਹਮਣ ਨੇ ਨਾ ਇਹਨਾਂ ਨੇ ਗੁਰੂ ਛੱਡਿਆ ਤੇ ਗੁਰੂ ਨੇ ਇਹਨਾਂ ਨੂੰ ਬਾਹਮਣਾਂ ਨੂੰ ਛੱਡਿਆ। ਅੱਜ ਤੋਂ ਬਾਅਦ ਮੇਰੇ ਖਾਲਸੇ ਨੇ ਨਾ ਬਾਹਮਣਾਂ ਦੀ ਪ੍ਰਤੀਤ ਹੀ ਨਹੀਂ ਕਰਨੀ। महाराज जी कहते जब जदों तक इना ती विपरीत विपरन जावे गह विपरन की रीत मैं ना करो इनकी प्रतीत। कहते ब्राह्मणवादी बिरती मेरे खालसे ने अज तो बाद नहीं धारण करनी।
गोड़ा ते होए गोल सुरोडे,
महाराज जी कहते जेडे रस्ते दे नकम्मे रोड़े होंदे ने ना ਰਾਹ ਦੇ ਵਿੱਚ ਰੋੜੇ ਪਏ ਹੁੰਦੇ, ਨਿਕੰਮੇ ਹੁੰਦੇ, ਕਿਸੇ ਕੰਮ ਦੇ ਨੀ, ਕਹਿੰਦੇ ਉਹਨਾਂ ਵਾਂਗੂ ਹਨ।
ਸਕਲ ਬਨੋ ਸਨੋੜੀ ਪਏ ਪਹੁੜੇ,
ਇਹ ਜਿੰਨੇ ਸਨੋੜੀ ਨੇ ਸਾਰੇ ਪਹੁੜੀ ਹੋ ਗਏ ਹਨ।
ਜੋ ਗੁਰ ਨਿੰਦਾ ਕਰ ਹੈ ਕੋੜੇ,
ਸਨੋੜ ਕਿਹੜੇ ਨੇ ਸੋਢੀ, ਉਹਨਾਂ ਵਿੱਚੋਂ ਕਈ ਸੋਢੀ ਵੀ ਰਲੇ ਹੋਏ ਸੀ ਨਾ ਬਾਹਮਣਾਂ ਨਾਲ, ਸ਼ਰੀਕਾ ਕਰਦੇ ਸੀ ਸਤਿਗੁਰਾਂ ਦੇ ਨਾਲ। ਤੇ ਕਹਿੰਦੇ ਮਹਾਰਾਜ ਜੀ ਕਹਿੰਦੇ ਉਹ ਵੀ ਜਿਹੜੇ ਨਿੰਦਾ ਕਰਦੇ ਨੇ ਉਹ ਵੀ ਕੂੜੇ ਨੇ, ਉਹ ਵੀ ਪਹੁੜੀ ਹੋ ਗਏ ਹਨ।
ਹੋਏ ਕਾਨ ਕੁਬਜ ਸਭ ਮਾਥਰ,
ਮਹਾਰਾਜ ਜੀ ਕਹਿੰਦੇ ਆ ਜਿਹੜੇ ਕਾਨ ਕੁਬਜ ਹੋ ਗਏ ਨੇ ਜਿੰਨੇ ਮਾਥਰ ਬ੍ਰਾਹਮਣ ਹਨ।
ਕਰੇ ਉਠਾਵੇ ਸਿਕਿਨ ਸਾਥਰ,
ਇਹਨਾਂ ਨੂੰ ਸਿੰਘ ਆਪਣੇ ਸਾਥ ਵਿੱਚੋਂ ਆਪਣੀ ਸੰਗਤ ਵਿੱਚੋਂ ਹੀ ਉਠਾ ਕੇ ਦੂਰ ਕਰ ਦਿਆ ਕਰਨਗੇ।
ਇੱਕ ਕੋਪ ਗੁਰ ਕੇ ਔਰ ਬਾਡੋ,
ਕਲਗੀਧਰ ਜੀ ਨੇ ਏਦਾਂ ਬੀਰ ਰਸ ਦੇ ਵਿੱਚ ਬਚਨ ਕਹੇ ਮਹਾਰਾਜ ਜੀ ਦਾ ਬੀਰ ਰਸ ਵੇਖ ਕੇ,
ਕਰ ਜੋਰ ਪਰੋਤ ਠਾਂਡੋ,
ਕਈ ਪ੍ਰੋਹਤ ਵੀ ਗੁਰੂ ਕੇ ਸਿੱਖ ਸਨ ਉਹ ਖਲੋਤੇ ਮਹਾਰਾਜ ਜੀ ਦੇ ਅੱਗੇ।
ਬਖਸ਼ੋ ਮਹਾਰਾਜ ਅਮ ਖੜੇ ਤਿਸੈ ਦੇਖ ਕੇ ਕਰਨਾ ਡਰੇ,
ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਗਏ। ਕਹਿੰਦੇ ਪਾਤਸ਼ਾਹ ਸਾਨੂੰ ਬਖਸ਼ੋ, ਅਸੀਂ ਤਾਂ ਸਿੱਖਾਂ ਭਾਵੇਂ ਬਾਹਮਣਾਂ ਦੇ ਘਰ ਜੰਮੇ ਆ, ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਜੀ ਕਿਰਪਾ ਕਰਕੇ ਬਖਸ਼ ਦੋ। ਉਹਨਾਂ ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ।
ਸਾਰ ਸੁਤ ਖਾਲਸੇ ਕੀ ਜੁਗਤ,
ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੀ ਜਿਹੜੀ ਜੁਗਤ ਹੈ ਨਾ ਉਹ ਕਿਸੇ ਬ੍ਰਾਹਮਣਵਾਦੀ ਬਿਰਤੀ ਵਾਲੀ ਜਾਂ ਬ੍ਰਾਹਮਣਾਂ ਦੇ ਘਰ ਵਿੱਚ ਜੰਮਿਆ ਹੋਇਆ ਹੋਵੇ ਤੇ ਸਿੱਖ ਬਣ ਜੇ ਫਿਰ ਉਹਦੀ ਜਾਤੀ ਬ੍ਰਾਹਮਣ ਨਹੀਂ ਰਹਿੰਦੀ, ਉਹ ਖਾਲਸਾ ਬਣ ਜਾਂਦਾ ਹੈ। ਉਹ ਸਾਰ ਸੁਤ ਹੈ ਖਾਲਸੇ ਦੀ ਜੁਗਤ।
ਰਹੋ ਕਾਉ ਭੇਖ ਖਾਲਸੇ ਕੇ ਦਰਵੇਸ਼,
ਕਿਸੇ ਭੇਖ ਦੇ ਵਿੱਚ ਕੋਈ ਰਹੇ ਉਹ ਖਾਲਸੇ ਦੇ ਵਿੱਚ ਆ ਜਾਵੇ ਉਹ ਫਿਰ ਖਾਲਸੇ ਦਾ ਦਰਵੇਸ਼ ਹੀ ਹੋ ਕੇ ਰਹੇਗਾ।
ਤੁਮਰਾ ਹੈ ਬੰਸ ਸੰਬਲਪੁਰ ਬੰਸ,
ਮਹਾਰਾਜ ਜੀ ਕਹਿੰਦੇ ਤੁਹਾਡਾ ਬੰਸ਼ ਵਧੇਗਾ ਭਾਈ, ਤੁਹਾਡੇ ਬੰਸ਼ ਵਿੱਚ ਵਾਧਾ ਹੋਵੇਗਾ।
ਬਿਸ਼ਨ ਜਸ ਕੁਲ ਤੁਮਾਰੇ ਪਰਜਾ ਕੀ ਰਖਵਾਰੇ,
ਕਹਿੰਦੇ ਤੁਹਾਡੀ ਕੁੱਲ ਵਿਸ਼ ਜਿਹੜਾ ਉਹ ਪ੍ਰੋਹਿਤ ਸੀ ਮਹਾਰਾਜ ਜੀ ਦੇ ਚਰਨਾਂ ਚ ਖਲੋਤਾ, ਮਹਾਰਾਜ ਜੀ ਕਹਿੰਦੇ ਤੇਰੀ ਜਿਹੜੀ ਕੁੱਲ ਹੈ ਉਹ ਵਿਸ਼ਨੂੰ ਦੀ ਜੁਗਤ ਵਾਲੀ ਹੈ, ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ ਚ ਖਾਲਸੇ ਚ ਰਲ ਕੇ ਪਰਜਾ ਦੀ ਰਖਵਾਲੀ ਕਰਨੀ ਹੈ।
ਨੇਕ ਲੰਕ ਹੋਵੇ ਕੁੱਲ ਸੁਥਾਨ ਸੋ ਹੈ,
ਨੇਕ ਲੰਕ ਜਦੋਂ ਅਵਤਾਰ ਹੋਵੇਗਾ ਉਸ ਵੇਲੇ ਤੁਸੀਂ ਉਸ ਨੇਕ ਲੰਕ ਅਵਤਾਰ ਦੇ ਨਾਲ ਰਲੋਗੇ।
ਜੋ ਪਈ ਸਭਾ ਵਿਖੇ ਸੋਢੀ ਜੋ ਹੈ ਸੋ ਕਰ ਜੋਰ ਬੇਨਤੀ ਕੈ।
ਸੋਢੀਆਂ ਵਾਸਤੇ ਵੀ ਬਚਨ ਹੋਇਆ ਸੀ, ਜਿਹੜੇ ਸਭਾ ਵਿਚ ਸੋਢੀ ਬੈਠੇ ਸਨ ਉਹ ਹੱਥ ਜੋੜ ਕੇ ਕਹਿਣ ਲੱਗੇ,
ਹਮਕੋ ਬਖਸ਼ਿਓ ਰਿਸ ਨਿਰਵਾਰਾ ਤਬ ਸ਼੍ਰੀ ਮੁਕਤੇ ਤਿਨੋ ਉਚਾਰਾ।
ਮਹਾਰਾਜ ਸਾਨੂੰ ਬਖਸ਼ੋ ਔਰ ਆਪਣਾ ਰੋਸ ਸਾਡੇ ਤੋਂ ਨਿਰਵਿਰਤ ਕਰੋ।
ਮੇਰੀ ਗੁਰ ਆਏ ਜਿਨਕੇ ਮਨ ਭਾਏ।
ਧਰ ਜੀ ਫਿਰ ਬੋਲੇ ਕਹਿੰਦੇ, ਹੇ ਭਾਈ ਸੋਢੀਓ ਸੁਣੋ, ਜਿਨ੍ਹਾਂ ਨੂੰ ਮੇਰੀ ਗੁਰਿਆਈ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਮੇਰਾ ਗੁਰੂ ਹੋਣਾ ਮਨ ਨੂੰ ਭਾਉਂਦਾ ਹੈ,
ਵਧੋ ਕੁਲ ਤਾਹੀ ਕਾ,
ਉਹਦਾ ਕੁਲ ਵਧੇਗਾ, ਉਹਦੀ ਕੁਲ ਵਿੱਚ ਵਾਧਾ ਹੋਵੇਗਾ।
ਮਮ ਪੰਥ ਕੇ ਨਾਹਿਕਾ,
ਮੇਰੇ ਰਸਤੇ ਦੇ ਉੱਤੇ ਚੱਲਣ ਵਾਲੇ ਰਾਹ ਦੇ ਪਾਂਧੀ ਹੋਣਗੇ।
ਮਾਨੈ ਮੁਝ ਸਮਾਨ,
ਜਿਹੜਾ ਮੇਰਾ ਖਾਲਸਾ ਹੈ ਉਹਨੂੰ ਮੇਰੇ ਸਮਾਨ ਕਰਕੇ ਮੰਨਣਾ ਜਾਣਨਾ ਹੈ।
ਉਹ ਮਮ ਧਾਮ,
ਜਿਹੜਾ ਮੇਰੇ ਖਾਲਸੇ ਨੂੰ ਮੇਰਾ ਰੂਪ ਕਰਕੇ ਜਾਣੇਗਾ ਉਹ ਮੇਰੇ ਘਰ ਵਿੱਚ ਵਸੇਗਾ, ਉਹਨਾਂ ਨੂੰ ਮੇਰੇ ਘਰ ਵਿੱਚ ਵਸੇਬਾ ਮਿਲੇਗਾ।
ਖੱਤਰੀ ਸਰਾਪ ਸੁਣਿਓ ਸਮਝਾਏ, ਧਰ ਕਰ ਤਰਾਸ ਗੁਰੂ ਟਿਗ ਆਏ।
ਮਹਾਰਾਜ ਜੀ ਨੇ ਬਚਨ ਕਈ ਜਿਹੜੇ ਖੱਤਰੀ ਬੇਮੁਖ ਸਨ ਉਹਨਾਂ ਵਾਸਤੇ ਵੀ ਕੀਤਾ ਸੀ, ਉਹਨਾਂ ਵਿੱਚੋਂ ਜਿਹੜੇ ਖੱਤਰੀ ਸਨ ਉਹ ਵੀ ਹੱਥ ਜੋੜ ਕੇ ਬੋਲੇ, ਮਹਾਰਾਜ ਜੀ ਦਾ ਤਰਾਸ ਪਾ ਕੇ ਕਹਿਣ ਲੱਗੇ,
ਹੱਥ ਜੋੜ ਸਨ ਮੁਕੇ ਹੋਏ ਖਰੇ, ਕਹਿ ਆਨ ਹਮ ਸ਼ਰਣੀ ਪਰੇ।
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਣ ਵਿੱਚ ਹਾਂ।
ਇਕ ਤਿੰਨ ਸ਼੍ਰੀ ਮੁਕ ਤੇ ਬਚ ਗਏ।
ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਬਚਨ ਕੀਤਾ,
ਮੇਰੋ ਪੰਥ ਦਇਆ ਨਿਧ ਲਿਓ।
ਮਹਾਰਾਜ ਜੀ ਕਹਿੰਦੇ, ਭਾਈ ਮੇਰਾ ਪੰਥ ਦਇਆ ਨਿਧ ਹੈ, ਮੇਰਾ ਪੰਥ ਦਇਆ ਕਰਨ ਵਾਲਾ ਹੈ।
ਤਿਸ ਕੇ ਰੋ ਅਧੀਨ ਹਮੇਸ਼ੋ,
ਮੇਰੇ ਪੰਥ ਦੇ ਅਧੀਨ ਬਣ ਕੇ ਰਹਿਣਾ ਹਮੇਸ਼ਾ।
ਤੋ ਸੁਖ ਪਾਵੋ ਸਕਲ ਵਿਸ਼ੇਸ਼ੋ,
ਜੇ ਮੇਰੇ ਪੰਥ ਦੇ ਤਾਬਿਆਂ ਚੱਲੋਗੇ ਤੇ ਤੁਹਾਨੂੰ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ।
ਰਜੋ ਵਿਰੋਧ ਦੁਖੀ ਵੈ ਸੋਏ,
ਜੇ ਮੇਰੇ ਪੰਥ ਦਾ ਵਿਰੋਧ ਕਰੋਗੇ ਤਾਂ ਫਿਰ ਦੁੱਖ ਭੋਗੋਗੇ।
ਪੁਨ ਪਛਤਾਵੈ ਸ਼ਰਨੀ ਹੋਏ,
ਔਰ ਪੰਥ ਦੀ ਸ਼ਰਨ ਚ ਪਵੋਗੇ, ਮੁੜ ਕੇ ਤੁਹਾਨੂੰ ਪੰਥ ਦੀ ਸ਼ਰਨ ਚ ਆਉਣਾ ਹੀ ਪਵੇਗਾ ਪਛਤਾ ਕੇ।
ਸਭ ਜਗਕਾਰ ਅਨੇਕ ਪ੍ਰਕਾਰੇ,
ਸਾਰੇ ਜਗਤ ਦੇ ਅਨੇਕਾਂ ਪ੍ਰਕਾਰ ਦੇ ਕੰਮ ਹਨ।
ਲਈ ਖਾਲਸੇ ਸਕਲ ਸੰਵਾਰੇ,
ਉਹ ਸਾਰੇ ਕੰਮ ਖਾਲਸੇ ਨੇ ਸੰਭਾਲ ਲਏ ਹਨ।
ਬਚਨ ਅੰਬੀਰੀ ਵਜ਼ੀਰੀ ਫਕੀਰੀ ਤਤਬੀਰੀ।
ਮਹਾਰਾਜ ਜੀ ਕਹਿੰਦੇ, ਮੇਰੇ ਪੰਥ ਨੇ ਸਭ ਕੁਝ ਸੰਭਾਲ ਲਿਆ। ਕੀ ਅੰਬੀਰੀ, ਅਮੀਰ ਪੁਣਾ ਯਾਨੀ ਕਿ ਬਾਦਸ਼ਾਹੀਆਂ, ਵਜ਼ੀਰੀਆਂ ਤੇ ਫਕੀਰੀ। ਤਦਬੀਰੀ ਦਾ ਮਤਲਬ ਹੁੰਦਾ ਨਿਪੁੰਨਤਾ, ਜੁਗਤੀ, ਇਹ ਵੀ ਮੇਰੇ ਪੰਥ ਨੇ ਧਾਰਨ ਕਰ ਲਈ ਹੈ।
ਜੋਹੀਰੀ ਅਕਲ ਗੇਰੇ,
ਔਰ ਫਿਰ ਜੋਹੀਰੀ ਦਾ ਮਤਲਬ ਹੁੰਦਾ ਪੁਸ਼ਤ ਪਨਾਹ ਹੋਣਾ, ਔਰ ਪੁਸ਼ਤ ਪਨਾਹ ਹੋਣਾ ਸਾਰੇ ਜਿਹੜੇ ਸ਼ਰਨ ਚ ਆ ਜਾਣ ਉਹਨਾਂ ਨੂੰ ਰੱਖ ਲੈਣਾ। ਅਕਲ ਗੀਰੀ, ਅਕਲਮੰਦੀ ਹੋਣੀ, ਇਹ ਬਿਰਤੀ ਵੀ ਮੇਰੇ ਖਾਲਸੇ ਵਿੱਚ ਹੈ।
ਦਾਨ ਕੀ ਦਹੇਰੇ,
ਦਾਨ ਦੇਣ ਦੀ ਦੁਹਾਈ ਜਿਹੜੀ ਆ ਦੇਣੀ।
ਬੰਦੂਕ ਤਰਗਸ ਗੇਰੇ,
ਬੰਦੂਕ ਰੱਖਣੀ, ਸ਼ਸਤਰ ਰੱਖਣੇ, ਇਹ ਸਭ ਕੁਝ ਮੇਰੇ ਖਾਲਸੇ ਨੇ ਰੱਖ ਲਿਆ ਹੈ।
ਜੋ ਪਈ ਰਾਜ ਮੰਤਰ ਕੀ ਦਾਤ ਵਡਾਏ, ਉਦੇ ਸਿੰਘ ਮੋਹਰ ਸਿੰਘ ਪਾਏ।
ਮਹਾਰਾਜ ਜੀ ਕਹਿੰਦੇ ਆ, ਰਾਜ ਮੰਤਰ ਦੀ ਜਿੰਨੀ ਦਾਤ ਵਡਿਆਈ, ਰਾਜ ਸਾਗ ਤੇ ਮੰਤਰੀ ਪੁਣੇ ਦੀ ਜਿੰਨੀ ਦਾਤ ਹੈ, ਆ ਮੇਰੇ ਸਿੰਘਾਂ ਨੇ ਪ੍ਰਾਪਤ ਕਰ ਲਈ। ਆ ਭਾਈ ਉਦੇ ਸਿੰਘ ਨੇ, ਆ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ ਨੇ, ਇਹਨਾਂ ਨੇ ਪ੍ਰਾਪਤ ਕਰ ਲਈ ਹੈ।
ਧੰਨਾ ਸਿੰਘ ਮਾਨ ਸਿੰਘ ਜਾ,
ਭਾਈ ਧੰਨਾ ਸਿੰਘ, ਭਾਈ ਮਾਨ ਸਿੰਘਾਂ ਨੂੰ ਜਾਣ ਲੈ, ਇਹਨਾਂ ਨੇ ਰਾਜ ਸਾਜ ਦੀ ਮੰਤਰੀ ਸਾਰੇ ਜਿਹੜੀਆਂ ਜੁਗਤੀਆਂ ਨੇ ਪ੍ਰਾਪਤ ਕਰ ਲਈਆਂ ਨੇ।
ਦਾਨ ਸਿੰਘ ਚੜ੍ਹਤ ਸਿੰਘ ਪਰਮਾ,
ਭਾਈ ਦਾਨ ਸਿੰਘ, ਭਾਈ ਚੜ੍ਹਤ ਸਿੰਘ ਹੋਣੀ ਜਿਹੜੇ ਪ੍ਰਵਾਨ ਹਨ।
ਜ਼ਿਮੀਦਾਰ ਇਹ ਗੋਤ ਵਿਸਾਲਾ,
ਜ਼ਿਮੀਦਾਰ ਨੇ, ਇਹ ਜੱਟ ਜ਼ਿਮੀਦਾਰ ਨੇ, ਇਹਨਾਂ ਨੂੰ ਮਾੜਾ ਸਮਝਦੇ ਸੀ ਨਾ ਇਹ। ਕਹਿੰਦੇ ਤਾਂ ਜ਼ਿਮੀਦਾਰ ਨੇ ਅਸੀਂ ਉੱਤਮ ਆ। ਮਹਾਰਾਜ ਕਹਿੰਦੇ ਇਹਨਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਹੈ, ਇਹਨਾਂ ਨੇ ਸਾਰਾ ਕੁਝ ਹਾਸਲ ਕਰ ਲਿਆ ਹੈ।
ਬਖਿਓ ਰਾਜ ਬਣੇ ਮੈਂ ਪਾਲਾ,
ਇਹਨਾਂ ਨੂੰ ਮੈਂ ਰਾਜ ਬਖਸ਼ ਦਿੱਤਾ, ਆਉਣ ਵਾਲੇ ਸਮੇਂ ਚ ਰਾਜੇ ਹੋਣਗੇ, ਮਹਿਪਾਲ ਹੋਣਗੇ।
ਕਹਿ ਤੇ ਉੱਠ ਮੰਦਰ ਬਰੇ,
ਇਹਦਾ ਬਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠ ਕੇ ਮਹਿਲਾਂ ਵਿੱਚ ਆਏ
ਅਜੀਤੋ ਹੇਰਨ ਕਰੇ,
ਮਾਤਾ ਜੀਤੋ ਜੀ ਸਤਿਗੁਰਾਂ ਦੇ ਕੋਲ ਆਏ,
ਹੱਥ ਜੋੜ ਪਗ ਪੰਕਜ ਲਾਗੇ, ਪਈ ਦੀਨ ਬੋਲੇ ਬੱਡ ਭਾਗੇ।
ਮਾਤਾ ਜੀਤੋ ਜੀ ਦੇ ਮਨ ਚ ਆਪਣੇ ਪੁੱਤਰਾਂ ਦੀ ਮਮਤਾ ਆਈ ਤੇ ਕਲਗੀਧਰ ਜੀ ਕੋਲ ਹੱਥ ਜੋੜ ਕੇ ਮਾਤਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ
ਪਾਤਸ਼ਾਹ ਬੇਟੇ ਕਿਆ ਕਰ ਹੈ, ਸਿੱਖ ਸਰਦਾਰੀ ਲੈ ਬਲ ਧਰਿਆ।
ਮਾਤਾ ਜੀਤੋ ਜੀ ਕਹਿਣ ਲੱਗੇ ਪਤੀ ਦੇਵ ਜੀ, ਸਰਦਾਰੀਆਂ ਪਾਤਸ਼ਾਹੀਆਂ ਤੇ ਆਪਣਿਆਂ ਸਿੱਖਾਂ ਨੂੰ ਦੇ ਆਇਓ ਤੇ ਤੁਹਾਡੇ ਪੁੱਤਰਾਂ ਨੂੰ ਕੀ ਮਿਲਣਾ, ਤੁਹਾਡੇ ਸਾਹਿਬਜ਼ਾਦਿਆਂ ਨੂੰ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਹੋਣਾ ਨੂੰ ਕੀ ਮਿਲੇਗਾ, ਇਹਨਾਂ ਨੂੰ ਕੀ ਪ੍ਰਾਪਤ ਹੋਵੇਗਾ, ਪਾਤਸ਼ਾਹੀਆਂ ਸਰਦਾਰੀਆਂ ਤਾਂ ਤੁਸੀਂ ਸਾਰੀਆਂ ਆਪਣੇ ਸਿੱਖਾਂ ਵਿੱਚ ਵੰਡ ਆਏ ਹੋ।
ਸਿੱਖ ਸਰਦਾਰੀ ਲੈ ਬਲ ਧਰੈ,
ਸਿੱਖ ਜਿਹੜੇ ਨੂੰ ਆਪਣਾ ਸਰਦਾਰੀ ਲੈ ਕੇ ਬਲ ਧਾਰਨ ਕਰਨਗੇ, ਤਾਕਤਵਰ ਹੋ ਜਾਣਗੇ ਤੇ ਤੁਹਾਡੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਕੀ ਮਿਲੇਗਾ।
ਹੇ ਅਜੀਤੋ ਦਿਸ਼ ਮੁਸਕਾਏ, ਕਯੋ ਭਵਿਖਤ ਗਤ ਸਮਝਾਏ।
ਮਾਤਾ ਜੀਤੋ ਜੀ ਦੀ ਇਹ ਹਾਲਤ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ, ਮੁਸਕਰਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ,
ਤੁਮ ਸੱਚਾ ਕਰ ਅਚਲ ਸੰਭਾਲੋ, ਜਹਾਂ ਕਲੇਸ਼ ਨਹੀਂ ਕਿਸ ਕਾਲੋ।
ਮਹਾਰਾਜ ਜੀ ਕਹਿੰਦੇ ਜੀਤੋ ਜੀ, ਸਾਡੇ ਪਰਿਵਾਰ ਨੇ ਤੁਸੀਂ ਤੁਹਾਡੇ ਸਮੇਤ ਉਸ ਸੱਚੇ ਘਰ ਦੇ ਵਿੱਚ ਜਾ ਕੇ ਵਾਸਾ ਕਰਨਾ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਹੈ, ਉੱਥੇ ਸਾਡਿਆਂ ਬੱਚਿਆਂ ਨੇ, ਸਾਡੇ ਸਾਹਿਬਜ਼ਾਦਿਆਂ ਨੇ ਉੱਥੇ ਜਾ ਕੇ ਨਿਵਾਸ ਕਰਨਾ।
ਤੁਹੇ ਕੁਟੰਬ ਭਾਗ ਮੈਂ ਭਾਰੇ,
ਤੁਹਾਡੇ ਕੁਟੰਬ ਦੇ ਵਿੱਚ, ਪਰਿਵਾਰ ਦੇ ਭਾਗਾਂ ਵਿੱਚ
ਦਈ ਅਰਸ਼ ਕੀ ਬਰ ਸਰਦਾਰੇ,
ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ ਆਪਣੇ ਬੱਚਿਆਂ ਨੂੰ, ਅਸੀਂ ਅਰਸ਼ ਦੀਆਂ ਵੀ ਸਰਦਾਰੀਆਂ ਦਿੱਤੀਆਂ। ਮਹਾਰਾਜ ਜੀ ਜਾਣਦੇ ਸਨ ਵੀ ਸਾਡਾ ਵੰਸ਼ ਤਾਂ ਅੱਗੇ ਚੱਲਣਾ ਨੀ, ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾ ਜਾਣੀ ਹੈ, ਤੇ ਮਾਤਾ ਜੀ ਨੂੰ ਦੱਸ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ, ਆਪਣੇ ਖਾਲਸੇ ਨੂੰ ਦੋਵੇਂ ਦਿੱਤੀਆਂ, ਅਰਸ਼ ਦੀਆਂ ਵੀ ਤੇ ਧਰਤੀ ਦੀਆਂ ਵੀ, ਪਰ ਸਾਹਿਬਜ਼ਾਦਿਆਂ ਨੂੰ, ਤੁਹਾਡੇ ਇਸ ਕੁਟੰਬ ਨੂੰ, ਤੁਹਾਡੇ ਇਹਨਾਂ ਬੱਚਿਆਂ ਨੂੰ ਅਸੀਂ ਅਰਸ਼ ਦੀਆਂ ਸਰਦਾਰੀਆਂ ਦਿੱਤੀਆਂ ਹਨ।
ਜਿਸ ਥਲ ਬਣਿਆ ਬਸ ਹਮਾਰਾ, ਤਹਾਂ ਬਸ ਜੁੱਤ ਪਰਿਵਾਰਾ,
ਜਿੱਥੇ ਸਾਡਾ ਵਾਸਾ ਹੋਵੇਗਾ, ਜਿੱਥੇ ਅਸੀਂ ਰਹਾਂਗੇ ਉੱਥੇ ਸਾਡੇ ਚਾਰੇ ਸਾਹਿਬਜ਼ਾਦੇ ਵੀ ਰਹਿਣਗੇ ਤੇ ਤੁਸੀਂ ਵੀ ਰਹੋਗੇ।
ਜੇ ਤੱਕ ਪੰਥ ਖਾਲਸਾ ਭਾਰੇ, ਸੋ ਸਭ ਤੁਮਰੇ ਆਗਿਆ ਕਾਰੇ,
ਜਿੰਨਾ ਖਾਲਸਾ ਪੰਥ ਹੈ ਤੁਹਾਡੀ ਆਗਿਆ ਚ ਚੱਲੇਗਾ, ਇਹ ਸਭ ਤੁਹਾਡੀ ਆਗਿਆ ਵਿੱਚ ਚੱਲਣ ਵਾਲਾ ਆਗਿਆਕਾਰੀ ਹੋਵੇਗਾ।
ਨਿਤ ਮਾਨੈ ਬੰਧਨ ਕੋ ਠਾਨੈ,
ਇਹ ਸਾਡੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰੇਗਾ ਪੰਥ, ਭਾਵੇਂ ਬਾਦਸ਼ਾਹੀਆਂ ਮਿਲ ਜਾਣ, ਪਰ ਜਦੋਂ ਬਾਬਾ ਅਜੀਤ ਸਿੰਘ ਦਾ ਨਾਂ ਲਿਆ ਕਰਨਗੇ, ਸਾਹਿਬਜ਼ਾਦਿਆਂ ਦਾ ਨਾਂ ਲਿਆ ਕਰਨਗੇ, ਸੀਸ ਝੁਕਾਇਆ ਕਰਨਗੇ, ਆਖਿਆ ਕਰਨਗੇ ਸਰਦਾਰੀਆਂ ਸਾਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰਾਪਤ ਹੋਈਆਂ ਨੇ, ਇਸ ਤਰ੍ਹਾਂ ਸ਼ੁਕਰ ਗੁਜ਼ਾਰ ਹੋਇਆ ਕਰਨਗੇ ਤੁਹਾਡੇ ਇਹਨਾਂ ਸਾਹਿਬਜ਼ਾਦਿਆਂ ਦਾ ਪੰਥ।
ਗੁਰੇ ਉਪਕਾਰ ਆਪਣ ਪਰ ਜਾਣੈ,
ਔਰ ਗੁਰੂ ਦਾ ਪਰ ਉਪਕਾਰ ਆਪਣੇ ਆਪ ਤੇ ਜਾਣਨਗੇ।
ਅਮਨੀ ਪਰ ਜਿਸ ਕਰੈ ਵਿਸਾਲਾ,
ਔਰ ਸਾਰੀ ਧਰਤੀ ਦੇ ਉੱਤੇ ਰਾਜ ਕਰਨਗੇ।
ਗੁਰ ਕੋ ਪੁੱਤਰ ਖਾਲਸਾ ਜਾਲਾ,
ਔਰ ਇਹ ਖਾਲਸਾ ਵੀ ਗੁਰੂ ਦਾ ਪੁੱਤਰ ਹੈ ਜੀਤੋ ਜੀ, ਇਹਨਾਂ ਵਿੱਚ ਭੇਦ ਨਾ ਸਮਝੋ, ਇਹ ਵੀ ਗੁਰੂ ਕਾ ਪੁੱਤਰ ਹੈ।
ਬੜੀ ਘਾਲ ਕਾਲੀ ਵਸ ਪਾਏ,
ਸਾਡੇ ਖਾਲਸੇ ਨੇ ਬੜੀ ਘਾਲਣਾ ਘਾਲ ਕੇ ਵਸਤੂ ਪ੍ਰਾਪਤ ਕੀਤੀ ਹੈ।
ਨਿਤ ਮਹਿਮਾ ਮੈਂ ਬਹੁ ਛਾਏ,
ਨਿਤ ਮਹਿਮਾ ਸਾਡੇ ਖਾਲਸੇ ਦੀ ਸੰਸਾਰ ਵਿੱਚ ਛਾਵੇਗੀ, ਪ੍ਰਗਟ ਹੋਵੇਗੀ।
ਇਮ ਕਹਿ ਕਰ ਤਿਰ ਪਏ ਗੁਸਾਏ, ਲੋਚਨ ਮੂੰਦ ਸਮਾਧੇ ਲਗਾਏ।
ਇਹਦਾ ਕਹਿ ਕੇ ਕਲਗੀਧਰ ਜੀ ਚੁੱਪ ਕਰ ਗਏ, ਨੇਤਰ ਮੁੰਦ ਲਏ ਤੇ ਦਸਵੇਂ ਪਾਤਸ਼ਾਹ ਸਮਾਧੀ ਵਿੱਚ ਬੈਠ ਗਏ।
ਸਤ ਚੇਤਨ ਆਨੰਦ ਮਜਾਰੇ, ਨਿਜ ਸਰੂਪ ਮੈਂ ਬ੍ਰਿਤੀ ਥਿਤ ਧਾਰੇ।
ਸਮਾਧੀ ਵਿੱਚ ਜਿਹੜਾ ਸੱਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣੀ ਸਮਾਧੀ ਸਰੂਤੀ ਟੇਕ ਲਈ ਹੈ।
ਦੇਖ ਕੰਤ ਕੇ ਮੁਖ ਸਭ ਭੰਤੇ,
ਔਰ ਪਤੀ ਦੇਵ ਦਾ ਮੁਖ ਮਾਤਾ ਜੀਤੋ ਜੀ ਨੇ ਵੇਖਿਆ ਹੈ।
ਅਜੀਤੋ ਸੀਤਲ ਛਾਤੇ,
ਮਾਤਾ ਜੀਤੋ ਜੀ ਦਾ ਹਿਰਦਾ ਠੰਡਾ ਹੋ ਗਿਆ ਬਚਨ ਸੁਣ ਕੇ।
ਮਾਨਿਓ ਬਚਨ ਜਥਾ ਫੁਰਮਾਇਓ,
ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਉਸੇ ਤਰ੍ਹਾਂ ਬਚਨ ਮੰਨਿਆ ਮਾਤਾ ਜੀ ਨੇ ਸਤ ਕਰਕੇ।
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ।
ਗਈ ਆਪਣੇ ਥਾਨ ਮਜਾਰੇ,
ਔਰ ਮਾਤਾ ਜੀ ਆਪਣੇ ਨਿੱਜੀ ਸਥਾਨ ਤੇ ਚਲੇ ਗਏ।
ਮੈਂ ਕਿਸਕੇ ਟਿਕ ਬੋਰੇ ਉਚਾਰੇ,
ਇਹ ਬਚਨ ਮਾਤਾ ਜੀ ਨੇ ਫਿਰ ਕਿਸੇ ਅੱਗੇ ਪ੍ਰਗਟ ਨਹੀਂ ਕੀਤਾ।
ਪਤੀ ਆਸ਼ਾ ਲਕ ਹਿਰਦੈ ਚ ਪਾਇਓ,
ਆਪਣੇ ਪਤੀ ਦਾ ਆਸ਼ਾ ਜਾਣ ਕੇ ਬਚਨ ਗੁਪਤ ਰੱਖਿਆ।
ਰਹਿ ਅਨੁਸਾਰ ਤਥਾ ਮਨ ਬਾਇਓ,
ਔਰ ਸਤਿਗੁਰਾਂ ਦੇ ਅਨੁਸਾਰ ਹੋ ਕੇ ਮਾਤਾ ਜੀ ਚੱਲੇ ਹਨ।
ਇਮ ਸਤਿਗੁਰ ਕੇ ਚਰਿਤਰ ਵਿਸਾਲੇ, ਸੁਨ ਸ਼ਰੋਤਾ ਹੱਥ ਕਲ ਮਲ ਕਾਲੇ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੇ ਮਹਾਨ ਚਰਿੱਤਰ ਕੌਤਕ ਨੇ, ਜਿਨ੍ਹਾਂ ਨੂੰ ਸੁਣ ਕੇ ਜਿਹੜੇ ਕਥਾ ਸੁਣਦੇ ਨੇ ਉਹਨਾਂ ਦੇ ਸਾਰੇ ਪਾਪ ਦਗਦ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਹਨ। ਐਸਾ ਸਤਿਗੁਰਾਂ ਦਾ ਇਹ ਪਾਵਨ ਸੁਜਸ ਹੈ।
ਕਵੀ ਸੰਤੋਖ ਸਿੰਘ ਕਰ ਬੰਧਨ, ਬੰਧਨ ਕਰੋ ਚਰਨ ਅਰਬਿੰਦਨ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਨਮਾਮ ਕਰਦਾ ਹਾਂ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ। ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।